The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cashpickup ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
Good news for holiday season shoppers. Liza Cosmetic is back with huge discount on brand name products. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
ਲੋ ਜੀ, ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਟਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 ਡਾਲਰਾਂ 'ਚ, ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। ਜੀ ਟੀ ਏ ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ।
ਇਨਵੈਸਟਮੈਂਟ ਪ੍ਰਾਪਰਟੀਜ਼ ਯਾ ਫਿਰ ਕੰਡੋਮੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ।
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਿਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਜਾਂ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲੀਏ ਏਕ ਦਫਾ ਕਾਲ ਕੀਜੀਏ ਆਰਿਫਾ ਮੁਜ਼ੱਫਰ 647-898-6245 898-6245।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸ਼ੁਰੂਆਤ ਕਰਦੇ ਹਾਂ ਚੋਣਵੀਆਂ ਖਬਰਾਂ ਤੋਂ। ਈਟੋਬੀਕੋਕ 'ਚ ਵਾਹਨ ਦੀ ਟੱਕਰ ਦੇ ਨਾਲ ਇੱਕ ਵਿਅਕਤੀ ਨੂੰ ਲੱਗੀਆਂ ਗੰਭੀਰ ਸੱਟਾਂ। ਸੈਂਟ ਕਲੇਅਰ ਵੈਸਟ ਵਿਲੇਜ ਵਿੱਚ ਕੂੜੇ ਦੇ ਟਰੱਕ ਵਿੱਚ ਲਪੇਟੇ ਜਾਣ ਨਾਲ ਔਰਤ ਦੀ ਹੋਈ ਮੌਤ। ਇੱਕ ਔਰਤ ਦੇ ਨਾਲ ਕਥਿਤ ਤੌਰ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਟੋਰੋਂਟੋ ਪੁਲਿਸ ਅਧਿਕਾਰੀ ਚਾਰਜ। ਟੋਰੋਂਟੋ ਪੁਲਿਸ ਨੇ ਸਨੋਪ ਲੋ ਸਕੈਮ ਤਹਿਤ ਜਾਰੀ ਕੀਤੀ ਚੇਤਾਵਨੀ। ਹੁਣ ਖਬਰਾਂ ਵਿਸਥਾਰ ਨਾਲ। ਇਟੋਬੀਕੋਕ ਚ ਵੀਰਵਾਰ ਸ਼ਾਮ ਨੂੰ ਇੱਕ ਵਾਹਨ ਦੀ ਟੱਕਰ ਦੇ ਨਾਲ ਇੱਕ ਵਿਅਕਤੀ ਪੈਦਲ ਜਾ ਰਿਹਾ ਸੀ। ਉਸ ਯਾਤਰੀ ਨੂੰ ਸੱਟਾਂ ਲੱਗੀਆਂ ਨੇ। ਗੰਭੀਰ ਰੂਪ ਦੇ ਨਾਲ ਇਹ ਯਾਤਰੀ ਦੱਸਿਆ ਜਾ ਰਿਹਾ ਕਿ ਜ਼ਖਮੀ ਹੋਇਆ। ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਰਾਤ 9 ਵਜੇ ਤੋਂ ਕੁਝ ਸਮਾਂ ਪਹਿਲਾਂ ਡੰਡਾ ਸਟਰੀਟ ਵੈਸਟ ਦੀ ਸ਼ੋਰਨ ਕਲੀਫ ਰੋਡ ਦੇ ਚੁਰਾਹੇ ਤੇ ਵਾਪਰੀ। ਜਦੋਂ ਅਧਿਕਾਰੀਆਂ ਨੂੰ ਇਸ ਘਟਨਾ ਦਾ ਪਤਾ ਲੱਗਿਆ, ਅਧਿਕਾਰੀ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਪੈਦਲ ਯਾਤਰੀ ਨੂੰ ਲੱਭਿਆ। ਦੱਸਿਆ ਗਿਆ ਕਿ ਇਸ ਵਿਅਕਤੀ ਦੀ ਉਮਰ 60 ਸਾਲ ਦੀ ਹੈ। ਇਸ ਨੂੰ ਗੰਭੀਰ ਹਾਲਤ ਦੀਆਂ ਸੱਟਾਂ ਲੱਗੀਆਂ ਨੇ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਹਜੇ ਤੱਕ ਉਸਦੀ ਸਿਹਤ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ, ਪਰ ਪੁਲਿਸ ਵੱਲੋਂ ਦੱਸਿਆ ਗਿਆ ਕਿ ਗੱਡੀ ਦਾ ਡਰਾਈਵਰ ਮੌਕੇ ਤੇ ਰਿਹਾ। ਉਧਰ ਪੁਲਿਸ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਸ਼ਹਿਰ ਦੇ ਸੈਂਟ ਕਲੇਅਰ ਵੈਸਟ ਵਿਲੇਜ ਵਿਚ ਇਕ ਪੈਦਲ ਯਾਤਰੀ ਨੂੰ ਕੂੜੇ ਦੇ ਟਰੱਕ ਦੇ ਨਾਲ ਲਪੇਟੇ ਜਾਣ ਦੇ ਨਾਲ ਮੌਤ ਹੋ ਗਈ ਹੈ। ਐਮਰਜੈਂਸੀ ਅਮਲੇ ਨੂੰ ਦੁਪਹਿਰ 12:46 ਤੇ ਸੈਂਟ ਕਲੇਅਰ ਐਵਨਿਊ ਤੇ ਵਿਨੋਨਾ ਡਰਾਈਵ ਦੇ ਏਰੀਏ ਦੇ ਵਿਚ ਬੁਲਾਇਆ ਗਿਆ ਸੀ। ਪੁਲਿਸ ਨੇ ਆਪਣੀ ਰਿਲੀਜ਼ ਦੇ ਵਿਚ ਦੱਸਿਆ ਕਿ ਕੂੜੇ ਦਾ ਟਰੱਕ ਸੈਂਟ ਕਲੇਅਰ ਐਵਨਿਊ ਵੈਸਟ ਤੋਂ ਵਿਨੋਨਾ ਡਰਾਈਵ ਵੱਲ ਵੈਸਟ ਵੱਲ ਜਾ ਰਿਹਾ ਸੀ। ਇਸ ਰਸਤੇ ਦੇ ਵਿਚ ਇਕ ਵਿਅਕਤੀ ਪੈਦਲ ਨਾਰਥ ਵਾਲੇ ਪਾਸੇ ਤੋਂ ਕ੍ਰਾਸ ਵਾਕ ਤੇ ਈਸਟ ਤੋਂ ਵੈਸਟ ਵੱਲ ਜਾ ਰਿਹਾ ਸੀ। ਜਦੋਂ ਟਰੱਕ ਡਰਾਈਵਰ ਵਿਨੋਨਾ ਡਰਾਈਵ ਦੇ ਰਾਈਟ ਸਾਈਡ ਮੁੜਿਆ, ਉਸ ਚੁਰਾਹੇ ਤੇ ਪਹੁੰਚਿਆ ਤਾਂ ਯਾਤਰੀ ਨੂੰ ਟੱਕਰ ਵੱਜ ਗਈ। ਪੁਲਿਸ ਨੇ ਮੌਕੇ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਪੈਦਲ ਚੱਲਣ ਵਾਲੀ ਔਰਤ 50 ਸਾਲ ਦੀ ਹੈ। ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਕੂੜਾ ਚੁੱਕਣ ਵਾਲੇ ਟਰੱਕ ਡਰਾਈਵਰ ਮੌਕੇ ਤੇ ਰਿਹਾ ਤੇ ਉਸ ਨੂੰ ਕੋਈ ਵੀ ਸੱਟ ਨਹੀਂ ਲੱਗੀ। ਪੁਲਿਸ ਵੱਲੋਂ ਇਸ ਘਟਨਾ ਦੀ ਵਾਧੂ ਜਾਣਕਾਰੀ ਤੇ ਵੀਡੀਓ ਫੁਟੇਜ ਹੋਣ ਤੇ ਸੰਪਰਕ ਕਰਨ ਲਈ ਕਿਹਾ। ਟੋਰੋਂਟੋ ਦੇ ਇਕ ਪੁਲਿਸ ਅਧਿਕਾਰੀ ਉੱਤੇ ਬੁੱਧਵਾਰ ਨੂੰ ਇਕ ਝਗੜੇ ਵਿਚ ਇਕ ਔਰਤ ਦੇ ਨਾਲ ਕਥਿਤ ਤੌਰ ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਪੁਲਿਸ ਅਧਿਕਾਰੀ ਦੀ ਉਮਰ 42 ਸਾਲਾਂ ਹੈ। 6 ਦਸੰਬਰ ਦੀ ਇਹ ਘਟਨਾ ਜਿਸ ਤਹਿਤ ਅਧਿਕਾਰੀ ਉੱਤੇ ਦੋਸ਼ ਲੱਗੇ ਨੇ। ਆਖਰ ਘਟਨਾ ਦੇ ਵਿਚ ਹੋਇਆ ਕੀ ਸੀ ਜਾਂ ਕਿਸ ਬਾਰੇ ਝਗੜਾ ਹੋਇਆ ਸੀ, ਇਸ ਬਾਰੇ ਹਜੇ ਤੱਕ ਵੇਰਵੇ ਜਾਰੀ ਨਹੀਂ ਕੀਤੇ ਗਏ। ਪੁਲਿਸ ਦੇ ਵੱਲੋਂ ਪੁਲਿਸ ਅਧਿਕਾਰੀ ਤੇ ਔਰਤ ਦੇ ਸਬੰਧਾਂ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਧਿਕਾਰੀ ਨੂੰ ਤਨਖਾਹ ਸਮੇਤ ਸਸਪੈਂਡ ਵੀ ਕਰ ਦਿੱਤਾ ਗਿਆ। ਹੁਣ ਉਸ ਨੂੰ ਅਗਲੇ ਮਹੀਨੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਟੋਰੋਂਟੋ ਨੇ ਵੀਰਵਾਰ ਸਵੇਰ ਤੋਂ ਹੀ ਸਰਦੀਆਂ ਦੇ ਮੌਸਮ ਦਾ ਅਹਿਸਾਸ ਕਰਨਾ ਸ਼ੁਰੂ ਕਰ ਦਿੱਤਾ, ਪਰ ਪੁਲਿਸ ਦਾ ਕਹਿਣਾ ਹੈ ਕਿ ਇਸ ਸਰਦੀਆਂ ਦੇ ਅਹਿਸਾਸ ਦੇ ਸ਼ੁਰੂ ਵਿਚ ਹੀ ਸਨੋ ਪਲੋ ਸਕੈਮ ਯਾਨੀ ਕਿ ਬਰਫ਼ ਹਟਾਉਣ ਦੇ ਘੁਟਾਲੇ ਦੀ ਧੋਖੇਬਾਜ਼ੀ ਸ਼ੁਰੂ ਹੋ ਚੁੱਕੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੀਆਂ ਧੋਖਾਧੜੀਆਂ ਵਾਲੀਆਂ ਘਟਨਾਵਾਂ ਵੱਧ ਰਹੀਆਂ ਨੇ। ਟੋਰੋਂਟੋ ਪੁਲਿਸ ਸਰਵਿਸ ਨੇ ਕਿਹਾ ਕਿ ਧੋਖਾਧੜੀ ਕਰਨ ਵਾਲੇ ਆਮ ਤੌਰ ਤੇ ਆਪਣੇ ਕਾਰੋਬਾਰ ਦੀ ਮਸ਼ਹੂਰੀ ਕਰਨ ਦੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਤੇ ਪਹਿਲਾਂ ਤੋਂ ਹੀ ਲੋਕਾਂ ਤੋਂ ਭੁਗਤਾਨ ਲੈ ਲੈਂਦੇ ਨੇ, ਪਰ ਬਾਅਦ ਦੇ ਵਿਚ ਮੌਕੇ ਤੇ ਕੋਈ ਵੀ ਸੇਵਾ ਨਹੀਂ ਦਿੱਤੀ ਜਾ ਰਹੀ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਸ ਮੌਸਮ ਦੇ ਤਹਿਤ ਲੋਕ $200 ਤੋਂ $400 ਤੱਕ ਦੇ ਪੈਸੇ ਗੁਆ ਚੁੱਕੇ ਨੇ। ਟੋਰੋਂਟੋ ਪੁਲਿਸ ਵੱਲੋਂ ਹੁਣ ਇਸ ਘੁਟਾਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੈਨੇਡਾ ਦੇ ਗ੍ਰੇਟਰ ਟੋਰੋਂਟੋ ਦੇ 3 ਵੱਖ ਵੱਖ ਇਲਾਕਿਆਂ ਵੋਗਨ, ਬ੍ਰੈਂਪਟਨ ਤੇ ਸਕਾਰਬਰੋਡ ਦੇ ਵਿਚ ਹਿੰਦੀ ਫਿਲਮਾਂ ਵਿਖਾਉਣ ਵਾਲੇ 3 ਸਿਨੇਮਾ ਘਰਾਂ ਤੇ ਕੁਝ ਨਕਾਬ ਪੋਸ਼ ਵਿਅਕਤੀਆਂ ਦੇ ਵੱਲੋਂ ਅਣਪਛਾਤੇ ਪਦਾਰਥ ਦਾ ਛਿੜਕਾਵ ਕੀਤਾ ਗਿਆ। ਇਸ ਬਾਅਦ ਦਰਸ਼ਕਾਂ ਨੂੰ ਬਾਹਰ ਕੱਢਿਆ ਗਿਆ। ਪਦਾਰਥ ਦੇ ਸੰਪਰਕ ਵਿਚ ਆਏ ਕੁਝ ਵਿਅਕਤੀਆਂ ਦਾ ਇਲਾਜ ਕੀਤਾ ਗਿਆ। ਸੀਸੀਟੀਵੀ ਫੁਟੇਜ ਨਕਾਬ ਪੋਸ਼ ਵਿਅਕਤੀ ਨਜ਼ਰ ਆਏ, ਜਿਸ ਦੇ ਆਧਾਰ ਤੇ ਪੁਲਿਸ ਹੁਣ ਜਾਂਚ ਕਰ ਰਹੀ ਹੈ। ਇਹ ਘਟਨਾ ਇਸ ਹਫ਼ਤੇ ਦੇ ਸ਼ੁਰੂ ਵਿਚ ਵਾਪਰੀ। ਕੈਨੇਡਾ ਦੀ ਯੋਰਕ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਇਕ ਘਟਨਾ ਮੰਗਲਵਾਰ ਰਾਤ ਕਰੀਬ 9:20 ਤੇ ਇਕ ਸਿਨੇਮਾ ਕੰਪਲੈਕਸ ਵਿਚ ਵਾਪਰੀ। ਮਾਸਕ ਪਹਿਨੇ 2 ਵਿਅਕਤੀਆਂ ਨੇ ਸਿਨੇਮਾ ਹਾਲ ਦੇ ਵਿਚ ਇਕ ਅਣਜਾਣ ਪਦਾਰਥ ਦਾ ਛਿੜਕਾਵ ਕੀਤਾ, ਜਿਸ ਕਾਰਨ ਫਿਲਮ ਵੇਖਣ ਆਏ ਲੋਕਾਂ ਨੂੰ ਖੰਘ ਲੱਗ ਗਈ। ਘਟਨਾ ਸਮੇਂ ਸਿਨੇਮਾ ਹਾਲ ਅੰਦਰ ਕਰੀਬ 200 ਦਰਸ਼ਕ ਮੌਜੂਦ ਸਨ। ਇਸ ਛਿੜਕਾਅ ਦੇ ਕਾਰਨ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ। ਪੁਲਿਸ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਫਰਾਰ ਹੋ ਚੁੱਕੇ ਸਨ। ਅਜੇ ਤੱਕ ਕਿਸੇ ਦੀ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ। 2 ਹੋਰ ਸਿਨੇਮਾ ਘਰਾਂ ਦੇ ਵਿਚ ਵੀ ਅਜਿਹੀ ਘਟਨਾ ਵਾਪਰੀ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਇਟੋਬੀਕੋਕ ਚ ਵਾਹਨ ਦੀ ਟੱਕਰ ਦੇ ਨਾਲ ਇਕ ਵਿਅਕਤੀ ਨੂੰ ਲੱਗੀਆਂ ਗੰਭੀਰ ਸੱਟਾਂ। ਸੈਂਟ ਕਲੇਅਰ ਵੈਸਟ ਵਿਲੇਜ ਵਿਚ ਕੂੜੇ ਦੇ ਟਰੱਕ ਵਿਚ ਲਪੇਟੇ ਜਾਣ ਨਾਲ ਔਰਤ ਦੀ ਹੋਈ ਮੌਤ। ਇਕ ਔਰਤ ਦੇ ਨਾਲ ਕਥਿਤ ਤੌਰ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਟੋਰੋਂਟੋ ਪੁਲਿਸ ਅਧਿਕਾਰੀ ਚਾਰਜ। ਟੋਰੋਂਟੋ ਪੁਲਿਸ ਨੇ ਸਨੋ ਪਲੋ ਸਕੈਮ ਤਹਿਤ ਜਾਰੀ ਕੀਤੀ ਚੇਤਾਵਨੀ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਇਜਾਜ਼ਤ, ਧੰਨਵਾਦ।
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors, early road test arrangements, high passing road, pickup, drop off, male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
Asian Food Center Indian Canadian saaf sutri grocery de naal
Karkar vich mashhoor ho chukya Asian Food Center hamesha saste rate te vadhiya sewaan dein layi vachanbadh hai
apne area vich pende kise vi store vich jaoge ta zarur bachat paoge
vadhere jankari layi Asian Food Center da ikko ik number yaad rakho 416-740-3282
Asian Food Center 416-740-3262 Asian Food Center
aapke ghar ki khoobsurti aapka zauk khoobsurat dilkash kitchen cabinets countertops bathrooms cabinets and counters
right custom cabinetry ink
european technology aur manufacturing kisi bhi kisam ka residential ya commercial woodwork 3d screen par custom design ka intekhab kijiye jadid daur ka taqaza
right custom cabinetry ink
Special promo 12 months no interest no payment kaam aaj karwaiye payment 12 mahine mein kijiye right custom cabinetry inc 647-300-8473
Good morning everyone you're listening to WTUR 770 AM your trusted source for news and information here comes your host Ramanjeet Sidhu with the current affairs
ਦਾ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਪਹਿਲਾਂ ਤਰੀਕ ਦੀ ਗੱਲ ਕਰ ਲਈ ਜੀ ਕਹਿੰਦੇ 8 ਦਸੰਬਰ 2020 ਤੇ ਸਵੇਰ ਦੇ 7:12 ਦਾ ਸਮਾਂ ਦਿਨ ਹੋ ਗਿਆ ਫਰਾਈਡੇ ਜਿਹਨੂੰ ਕਹਿੰਦੀ ਹੈ ਸ਼ੁੱਕਰਵਾਰ ਤੇ ਫਿਰ ਖਾਸ ਗੱਲ ਕੀ ਬਣੀ ਖਾਸ ਗੱਲ ਤਾਂ ਬਣਾਉਣੀ ਪਊਗੀ ਕੋਈ ਨਾ ਕੋਈ ਰੋਜ਼ ਦੀ ਉਹੀ ਗੱਲਾਂ ਵਿੱਚੋਂ ਖਾਸ ਗੱਲ ਬਣਾਉਣੀ ਇੱਕ ਚੁਣੌਤੀ ਹੋ ਜਾਂਦੀ ਇਹੀ ਇੱਕ ਕਲਾ ਹੈ ਕੁਛ ਨਾ ਕੁਛ ਹੈ ਕਿ ਕਹਾਣੀ ਕਿਵੇਂ ਬਣਦੀ ਹੈ ਕਹਾਣੀ ਕੁਝ ਇਸ ਤਰ੍ਹਾਂ ਬਣ ਰਹੀ ਹੈ ਕਿ ਗਿਣਤੀਆਂ ਦੇ ਬੜੇ ਰੌਲੇ ਹੈ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਹੈ ਘੱਟ ਗਿਣਤੀ ਮਾਈਨੋਰਿਟੀਜ਼ ਆਪਣੀ ਗਿਣਤੀ ਘੱਟ ਰਹੀ ਹੈ ਬੱਚੇ ਵੱਧ ਪੈਦਾ ਕਰੋ ਇਹੋ ਜਿਹੇ ਵੀ ਰੁਝਾਨ ਆ ਰਹੇ ਨੇ ਹਰੇਕ ਹੀ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਆਖੀ ਜਾਂਦਾ ਕਿ ਆਬਾਦੀ ਘੱਟ ਹੈ ਪਿੱਛੇ ਜੇ ਰਸ਼ੀਆ ਦੇ ਪ੍ਰੈਸੀਡੈਂਟ ਵਲਾਦੀਮੀਰ ਪੁਤਿਨ ਨੇ ਵੀ ਔਰਤਾਂ ਨੂੰ ਕਿਹਾ ਕਿ 6 ਤੋਂ 8 ਤੱਕ ਬੱਚੇ ਪੈਦਾ ਕਰੋ ਲੱਗ ਜਾਓ ਕੰਮ ਦੇਸ਼ ਸੇਵਾ ਦੇ ਇਹ ਵੀ ਦੇਸ਼ ਸੇਵਾ ਹੋਊਗੀ ਮਾਈਨੋਰਿਟੀ ਤੇ ਮੈਜੋਰਿਟੀ ਸੋਰੇਨ Kierkegaard, Søren Abbey, Kierkegaard, Danish theologian, philosopher, poet, social critic, religious author. Philosophy bhi kehta hai existentialism, hond waad keh dinne hun, ki main kaun hai, being hai, jivein aapa pehchan di gal karde ki I exist. ਐਗਜ਼ਿਸਟੈਂਸ਼ੀਅਲਿਜ਼ਮ ਦਾ ਮਤਲਬ ਹੈ ਕਿ ਮਨੁੱਖ ਆਪਣੇ ਆਪ ਨੂੰ ਕੇਂਦਰ ਚ ਮੰਨੇ ਕਿਸੇ ਕਰਤਾ ਚਲਾਉਣ ਵਾਲੇ ਨੂੰ ਨਾ ਮੰਨੇ ਕਿ ਉਹੀ ਜ਼ਿੰਮੇਵਾਰ ਹੈ ਮੈਂ ਆਪਣੀ ਕਰਨੀ ਦਾ ਆਪ ਜ਼ਿੰਮੇਵਾਰ ਹੈ ਹੁਣ ਮੈਂ ਕਿਸੇ ਦਿਨ ਜਾ ਕੇ ਨੁਕਸਾਨ ਕਰਿਆ ਵਾਂ ਕੁਛ ਚੀਜ਼ ਚੱਕ ਲਿਆਵਾਂ ਜਾਂ ਕੋਈ ਮੇਰੇ ਨਾਲ ਧੱਕਾ ਕਰ ਜੇ ਤੇ ਅਸੀਂ ਕਹਿੰਦੇ ਲਿਖੀ ਹੋਈ ਹੈ ਇੱਕ ਤਾਂ ਇਹ ਹੈ ਕਿ ਲਿਖ ਕੇ ਤਾਂ ਉਹਨੇ ਭੇਜੀ ਹੈ ਬਈ ਮੈਨੂੰ ਫੜੀ ਜਾਣੇ ਮੈਂ ਤਾਂ ਇੱਥੇ ਬੜੇ ਚਿਰ ਤੋਂ ਕਹਿੰਦਾ ਕਿ ਜਦੋਂ ਟ੍ਰੈਫਿਕ 'ਚ ਕਦੇ ਐਕਸੀਡੈਂਟ ਹੋ ਜਾਂਦਾ ਸੀ ਤੇ ਪਰਚਾ ਦਰਜ ਕਰ ਦਿੰਦੀ ਆ ਪੁਲਿਸ ਕਿ ਰਮਨਜੀਤ ਦੇ ਖਿਲਾਫ਼ ਆਹ ਧਾਰਾ ਲਾਓ ਜੀ ਇਹਨੇ ਅਣਗਹਿਲੀ ਨਾਲ ਗੱਡੀ ਚਲਾਈ। ਮੈਂ ਕਿਹਾ ਭਰਾਵਾ ਲਿਖਿਆ ਹੋਇਆ ਸੀ ਮੇਰੇ ਤੇ ਲਿਖਿਆ ਹੋਇਆ ਸੀ ਜਿਹਨੇ ਲਿਖਿਆ ਉਹਦੇ ਤੇ ਪਰਚਾ ਦਰਜ ਕਰ ਦਿਓ ਤੁਸੀਂ ਮੇਰੇ ਤੇ ਕਾਹਤੋਂ ਕਰੀ ਜਾਂਦੇ ਹੋ ਕਿਤੇ ਤੁਸੀਂ ਮੈਨੂੰ ਰਿਸਪੋਂਸੀਬਲ ਕਰ ਦਿੰਦੇ ਹੋ ਕਿਤੇ ਉੱਧਰ ਕਰ ਦਿੰਦੇ ਹੋ ਕਿਤੇ ਉਂਗਲ ਉੱਪਰ ਕਿਤੇ ਥੱਲੇ ਤੁਸੀਂ ਇੱਕ ਪਾਸਾ ਕਰ ਲਿਓ ਜਦੋਂ ਸਾਰਾ ਕੁਛ ਲਿਖਿਆ ਹੋਇਆ ਤਾਂ ਅਸੀਂ ਲਿਖਣ ਵਾਲੇ ਦੇ ਉੱਤੇ ਧਾਰਾ ਲਾ ਦਿਓ ਉਹ ਤੈਨੂੰ ਵੀ ਧਾਰਾ ਲਾਉਣੀ ਮੇਰੇ ਤੇ ਲਿਖੀ ਹੋਈ ਹੈ। ਇਹ ਲਿਖੇ ਦੇ ਚੱਕਰਾਂ ਦੇ ਵਿੱਚ ਬਹੁਤ ਕੁਛ ਕਾਲਾ ਕਾਲਾ ਹੋ ਜਾਂਦਾ ਤੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਹੂ ਇਜ਼ ਰਿਸਪੋਂਸੀਬਲ ਐਂਡ ਹੂ ਇਜ਼ ਨਾਟ। ਇਸੇ ਤਰ੍ਹਾਂ ਫਿਰ ਬੰਦਿਆਂ ਨੇ ਜਦੋਂ ਸੋਚਿਆ ਕਰਿਆ ਨਵੇਂ ਨਵੇਂ ਵਿਚਾਰ ਆਏ ਤੇ ਉਹਨਾਂ ਫਿਰ ਕਿਸੇ ਨੇ ਇਹ ਵੀ ਗੱਲ ਮੂਹਰੇ ਲਿਆ ਕੇ ਰੱਖੀ ਵੀ ਸਾਰੀਆਂ ਗੱਲਾਂ ਲੋਕ ਆਪਣੀ ਆਪਣੀ ਜ਼ਿੰਮੇਵਾਰੀ ਮੰਨ ਲਏ ਕਿ ਇਸ ਗੱਲ ਦਾ ਮੈਂ ਜ਼ਿੰਮੇਵਾਰ ਹੈ ਔਰ ਇਸ ਗੱਲ ਦਾ ਜੇ ਕੋਈ ਖੱਟੀ ਲਾਹਾ ਕੋਈ ਫਾਇਦਾ ਪਹੁੰਚਦਾ ਤੇ ਉਹ ਵੀ ਨਹੀਂ ਖਾਣ ਵਾਲਾ ਤੇ ਜੇ ਸਜ਼ਾ ਆ ਤਾਂ ਫਿਰ ਮੇਰੀ ਹੈ। ਹੁਣ ਸਜ਼ਾ ਦੇ ਮਾਮਲੇ 'ਚ ਕਿਸੇ ਹੋਰ ਦੀ ਜੇ ਖਾਣ ਨੂੰ ਮਿਲ ਜਾਵੇ ਤਾਂ ਫਿਰ ਮੈਂ ਜ਼ਿੰਮੇਵਾਰ। ਇੱਕ ਤਾਂ ਐਗਜ਼ਿਸਟੈਂਸ਼ੀਅਲਿਜ਼ਮ ਸੀਗੀ ਇਹਨਾਂ ਨੇ ਕੰਮ ਕੀਤਾ ਹੋਇਆ। ਹੁਣ ਜਿਸ ਗੱਲ ਤੇ ਆਪਾਂ ਆਏ ਹਾਂ ਕਿ ਨੰਬਰਾਂ ਤੇ ਬਾਅਦ ਦੀ ਗੱਲ ਕਰ ਲਈਏ ਕਹਿੰਦੇ ਦਾ ਮਨੋਰਿਟੀ ਇਜ਼ ਮਾਈਨੋਰਿਟੀ ਇਜ਼ ਆਲਵੇਜ਼ ਸਟਰੋਂਗਰ ਦੈਨ ਮੈਜੋਰਿਟੀ। ਹੁਣ ਇਹ ਸੋਰੇਨ ਫਿਲਾਸਫਰ ਨੇ ਜਿਹੜੇ ਤੇ ਇਹ 5 ਮਈ 1813 ਨੂੰ ਇਹਨਾਂ ਦਾ ਜਨਮ ਹੋਇਆ ਨਾਰਵੇ ਡੈਨਮਾਰਕ ਚ ਤੇ 11 ਨਵੰਬਰ 1855 ਚ ਇਹਨਾਂ ਦੀ ਡੈਥ ਹੋ ਜਾਂਦੀ ਹੈ। ਕੁੱਲ ਮਿਲਾ ਕੇ ਕੋਈ 42 ਸਾਲ ਦੀ ਉਮਰ ਇਹਨਾਂ ਦੇ ਭੋਗੀ ਹੋ 40-42 ਸਾਲ ਦੇ ਵਿੱਚ ਬਹੁਤ ਕੰਮ ਕੀਤਾ। ਸੋ ਕਹਿੰਦੇ ਮਾਇਨੋਰਿਟੀ ਇਜ਼ ਆਲਵੇਜ਼ ਸਟਰੋਂਗਰ ਦੈਨ ਮੈਜੋਰਿਟੀ। ਕਹਿੰਦੇ ਜਿਹੜੀ ਘੱਟ ਗਿਣਤੀ ਹੈ ਵੱਧ ਗਿਣਤੀ ਹੈ ਜਿਹੜੀ ਉਹਦੇ ਨਾਲੋਂ ਜ਼ਿਆਦਾ ਤਕੜੀ ਹੁੰਦੀ ਹੈ। ਬੱਲੇ ਬੜੀ ਕਮਾਲ ਦੀ ਗੱਲ ਹੈ। ਅਸੀਂ ਤਾਂ ਘੱਟ ਗਿਣਤੀ ਨਾਲੇ ਡਰੇ ਹੋਏ ਹਾਂ ਘੱਟ ਗਿਣਤੀ ਕਮਿਸ਼ਨ ਬਣਾਓ ਘੱਟ ਗਿਣਤੀ ਕਮਜ਼ੋਰ ਹੁੰਦੀ ਹੈ। ਉਹ ਕਹਿੰਦੇ ਜਿਹੜੀ ਘੱਟ ਗਿਣਤੀ ਹੈ ਉਹ ਵੱਧ ਗਿਣਤੀ ਦੇ ਨਾਲ ਹਮੇਸ਼ਾ ਹੀ ਤਕੜੀ ਹੁੰਦੀ ਹੈ ਹਮੇਸ਼ਾ ਤਕੜੀ ਹੁੰਦੀ ਹੈ। ਹੁਣ ਲੌਜਿਕ ਕੀ ਦਿੰਦੇ ਆ ਬਿਕੋਜ਼ ਦੀ ਮਾਇਨੋਰਿਟੀ ਇਜ਼ ਜਨਰਲੀ ਫਾਰਮਡ ਬਾਈ ਦੋਜ਼ ਕਹਿੰਦੇ ਕਿਉਂਕਿ ਮਾਇਨੋਰਿਟੀ ਚ ਉਹੀ ਇਕੱਠੇ ਹੁੰਦੇ ਨੇ ਅਕਸਰ ਦੋਜ਼ ਹੂ ਰੀਅਲੀ ਹੈਵ ਐਨ ਓਪੀਨੀਅਨ ਜਿਹਨਾਂ ਇੱਕ ਮਤ ਹੋਵੇ ਸੁਲਾਹ ਹੋਵੇ ਜਿਹਨਾਂ ਦਾ ਆਪਸ ਵਿੱਚ ਵਿਚਾਰ ਖਿਆਲਾਤ ਰਲਦੇ ਹੋਣ। ਬੜੀ ਕਮਾਲ ਦੀ ਗੱਲ ਪਰ ਮੈਂ ਤਾਂ ਦੇਖਿਆ ਨੀ। ਹੁਣ ਕੈਨੇਡਾ ਦੇ ਵਿੱਚ ਸਾਊਥ ਵਿੱਚ ਮਾਇਨੋਰਿਟੀ ਹੈ ਇਹਨਾਂ ਚ ਪੰਜਾਬੀ ਮਾਇਨੋਰਿਟੀ ਹੈ ਕੈਨੇਡਾ ਚ ਸਿੱਖ ਵੀ ਮਾਇਨੋਰਿਟੀ ਹੈ ਕੈਨੇਡਾ ਚ ਮੁਸਲਮਾਨ ਵੀ ਮਾਇਨੋਰਿਟੀ ਹੈ ਕੈਨੇਡਾ ਦੇ ਵਿੱਚ ਫਸਟ ਨੇਸ਼ਨ ਵੀ ਮਾਇਨੋਰਿਟੀ ਤੇ ਤਕੜੇ ਕਿਉਂ ਨੀ ਹੁੰਦੇ। ਅਬ ਆਏਗਾ ਮਜ਼ਾ ਉਹ ਮਾਇਨੋਰਿਟੀ ਦੀ ਗੱਲ ਹੈ ਉਹ ਸਮਝ ਲਓ ਫਿਰ ਜਿਹੜੇ ਸਿਆਸਤ ਵਿੱਚ ਹੋ ਵਿਰੋਧੀ ਪਾਰਟੀਆਂ ਵਿੱਚ ਵੀ ਉਹ ਕਦੇ ਵਿਰੋਧੀ ਹੋਏ ਜਿਹੜੇ ਬਿਜ਼ਨਸ ਦੀ ਕੰਪੀਟੀਸ਼ਨ ਕਰਦੇ ਆ ਪਰ ਉਹਨਾਂ ਦੇ ਕੰਪੀਟੀਸ਼ਨ ਨੇ ਕਦੇ ਉਹਨਾਂ ਨੂੰ ਘੱਟ ਨਹੀਂ ਪਵਾਏ ਇੱਕ ਦੂਜੇ ਤੋਂ ਰੇਟ ਸੁੱਟਦੇ ਬਰਬਾਦ ਹੋ ਜਾਣ ਜਿਵੇਂ ਆਪਣੇ ਜੱਟ ਪਿੱਛੇ ਕਹਿੰਦੇ ਬਾਈ ਨੂੰ ਇੱਕ ਵਾਰੀ ਥੱਲੇ ਲਾ ਦੇਣਾ ਪਵਾਂ ਸਾਰੀ ਜ਼ਮੀਨ ਕੱਢੇ ਉਹਨਾਂ ਦੀ ਜ਼ਮੀਨ ਵੱਧਦੀ ਹੈ ਮੁਕਾਬਲਾ ਤਾਂ ਸਾਡੀ ਘੱਟਦੀ ਹੈ ਮਜ਼ਦੂਰ ਦੀ ਦਿਹਾੜੀ ਘੱਟਦੀ ਹੈ ਉਦੇ ਉਹਨਾਂ ਨੂੰ ਕਹਿੰਦਾ ਵੀ ਕੰਪੀਟੀਸ਼ਨ ਉਹ ਕਹਿੰਦਾ ਸਾਡੇ ਜਿੰਨਾ ਕੰਪੀਟੀਸ਼ਨ ਕਿਹਦੇ ਕੋਲ ਉਹ ਦਿਖਣ ਨੂੰ ਕੰਪੀਟੀਸ਼ਨ ਸਰਕਾਰ ਕਹਿ ਰਹੀ ਹੈ ਕਿ ਆਪਸ ਉਹ ਕਹਿੰਦੇ ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਲੜ ਰਹੇ ਹਾਂ ਸਾਰੇ ਪਰਚੂਨ ਦੇ ਦੁਕਾਨਦਾਰ ਇਕੱਠੇ ਹੋ ਗਏ ਬਰੈਡਾਂ ਆਂਡੇ ਵੇਚਣ ਵਾਲੇ ਕਹਿੰਦੇ ਹਮ ਬਹੁਤ ਬੁਰੀ ਤਰ੍ਹਾਂ ਲੜ ਰਹੇ ਹਾਂ ਦੁਨੀਆ ਦੇ ਉੱਪਰ ਕਹਿੰਦੇ ਸਿਰਫ ਕਹਿੰਦੇ ਹੀ ਹੈ ਸਾਡੇ ਡੀਲਰ ਬਹੁਤ ਬੁਰੀ ਤਰ੍ਹਾਂ ਲੜ ਰਹੇ ਅਸੀਂ ਕਹਿੰਦੇ ਹੁੰਦੇ ਲੜੋ ਨਾ ਇਕੱਠੇ ਹੋ ਜਾਓ ਉਹਨਾਂ ਨੂੰ ਸਰਕਾਰ ਕਹਿੰਦੀ ਲੜੋ ਭਿੜੋ ਮੁਕਾਬਲਾ ਕਰੋ ਮੁਕਾਬਲਾ ਕਰੋ ਉਹ ਕਹਿੰਦੇ ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਮੁਕਾਬਲਾ ਕਰ ਰਹੇ ਹਾਂ ਫਿਰ ਇਹ ਕਾਮ ਆ ਜਾਣਾ ਥਾ ਲੜ ਹੀ ਨਹੀਂ ਰਹੇ ਇਹੀ ਸੋਰੇਨ ਗੱਲ ਕਹਿ ਰਹੇ ਹਾਂ ਹੁਣ ਤੁਸੀਂ ਸਮਝੋ ਇੰਗਲਿਸ਼ ਮੈਂ ਕਾ ਕਹਤੇ ਹੈ ਇਸਕੋ ਦ ਮਿਨੋਰਿਟੀ ਇਜ਼ ਆਲਵੇਜ਼ ਸਟਰੋਂਗਰ ਦੈਨ ਮੈਜੋਰਿਟੀ ਆਹ ਬਰੈਡਾਂ ਖਾਣ ਵਾਲੇ ਬਾਹਰ ਖੜੇ ਨੇ ਬਰੈਡਾਂ ਵੇਚਣ ਵਾਲੇ 10 ਬੰਦੇ ਅੰਦਰ ਖੜੇ ਨੇ ਉਹ ਕਹਿੰਦੇ ਧਰਤੀ 'ਤੇ ਸਭ ਤੋਂ ਵੱਧ ਅਸੀਂ 10 ਬੰਦੇ ਲੜ ਰਹੇ ਹਾਂ ਠੀਕ ਹੈ ਜੀ ਬਿਕੋਜ਼ ਦੀ ਮਾਇਨੋਰਿਟੀ ਇਜ਼ ਜਨਰਲੀ ਫਾਰਮਡ ਬਾਈ ਦੋਜ਼ ਹੂ ਰੀਅਲੀ ਹੈਵ ਐਨ ਓਪੀਨੀਅਨ ਜਿਹਨਾਂ ਦਾ ਮਤਾ ਸੈੱਟ ਹੈ ਜਿਹੜੇ ਇੱਕ ਨੁਕਤੇ ਤੇ ਆਏ ਇੱਕ ਨੁਕਤੇ ਤੇ ਗੱਲ ਮੁੱਕਦੀ ਏ ਇਹਨਾਂ ਦਾ ਨੁਕਤਾ ਮੁਨਾਫਾ ਤੇ ਮੁਨਾਫੇ ਤੇ ਗੱਲ ਮੁੱਕਦੀ ਏ ਬਾਕੀ ਭਾਈ ਨਹੀਂ ਸਮਝਦੇ ਕੋਈ ਗੱਲ ਨੀ ਸਮਝ ਭਲਾ ਜੀ ਹੈ ਖਾਣ ਲਈ ਪੈਦਾ ਹੋ ਖਾਈ ਚੋ ਮੇਰੀ ਬਹੁਤ ਹੋ ਰਿਹਾ ਕਹਿੰਦੇ ਹੁੰਦੇ ਜੇ ਕਹਿੰਦੇ ਕੱਪੜੇ ਦੀ ਹੋਵੇ ਕਦੇ ਮਹਿਸੂਸ ਕਰੋ ਕਿ ਮੇਰੇ ਕੁਟਾਈ ਹੋ ਰਹੇ ਤੁਸੀਂ ਇਹ ਕਹੋ ਕੱਪੜੇ ਝਾਈ ਜਾ ਰਹੇ ਗਰਦ ਮਿੱਟੀ ਉਹ ਤਾਂ ਰਹੀ ਹੈ ਇੱਕ ਵਾਰੀ ਕਿਸ ਗਰੀਬ ਜਾਂਦਾ ਸੀ ਉਧਰੋਂ ਆ ਗਈ ਪੁਲਿਸ ਤੇ ਉਹਨਾਂ ਨੇ ਮਾਰੇ 5-5 4-4 ਡੰਡੇ ਉਹਦੇ ਵਿੱਚ ਚਾਰ ਪੈ ਗਏ ਤੇ ਅੱਗੇ ਆ ਕੇ ਕਹਿੰਦੇ ਯਾਰ ਤੇਰੇ ਡਾਂਗਾ ਵੱਜ ਕਹਿੰਦਾ ਤੁਹਾਨੂੰ ਕੱਪੜਿਆਂ ਤੋਂ ਕਹਿੰਦਾ ਘਰ ਦੇ ਚਾੜਿਆ ਉਹਨਾਂ ਨੇ ਬਲਗੱਟੀ ਲੈ ਕੇ ਬੈਠੇ ਅਗਲੇ ਨੇ ਚਾਰ ਕਾ ਇਹ ਹੁੰਦੀ ਹੈ ਗੱਲ ਅੱਗੇ ਹੁਣ ਸਿਆਸਤਦਾਨ ਦੀ ਗੱਲ ਕਰ ਲਈ ਥੋੜ੍ਹੀ ਜਿਹੀ ਇਹ ਵੀ ਇੱਕ ਵਧੀਆ ਪ੍ਰੋਫੈਸਰ ਨੇ ਗੱਲ ਕਹੀ ਹੈ ਕਹਿੰਦੇ ਸੀਕ੍ਰੇਟ ਆਫ ਅ ਡੈਮੋਗੋਗ ਇਜ਼ ਟੂ ਮੇਕ ਹਿਮਸੈਲਫ ਐਜ਼ ਸਟੂਪਿਡ ਐਜ਼ ਹਿਸ ਆਡੀਅੰਸ ਸੋ ਦੇ ਬਿਲੀਵ ਦੇ ਆਰ ਕਲੈਵਰ ਐਜ਼ ਹੀ ਕਹਿੰਦੇ ਜਿਹੜਾ ਸ਼ਾਤਰ ਸਿਆਸਤਦਾਨ ਹੈ ਨਾ ਘਟੀਆ ਸਿਆਸਤ ਕਰਨ ਵਾਲਾ ਬੰਦਾ ਉਹ ਹਮੇਸ਼ਾ ਆਪਣੇ ਆਪ ਨੂੰ ਆਪਣੇ ਸੁਣਨ ਵਾਲਿਆਂ ਦੇ ਸਾਹਮਣੇ ਬੇਵਕੂਫ ਬਣਾ ਕੇ ਪੇਸ਼ ਕਰਦਾ ਉਹ ਮੈਂ ਤੁਹਾਡੇ ਵਰਗਾ ਹੀ ਹਾਂ ਮੈਂ ਤਾਂ ਤੁਹਾਡੇ ਵਰਗਾ ਹੀ ਹਾਂ ਜਾ ਕੇ ਉਹਨੇ ਵਧੀਆ ਰੋਟੀ ਖਾਣੀ ਹੁੰਦੀ ਹੈ ਤੁਹਾਡੇ ਚ ਬੈਠ ਕੇ ਉਹ ਨੀਵੀਂ ਤੋਂ ਨੀਵੀਂ ਗੱਲ ਕਰੂਗਾ ਉਹ ਜੀ ਛੱਡੋ ਪਰੇ ਉਹ ਜੀ ਛੱਡੋ ਪਰੇ ਹਾਂ ਜੀ ਤੁਸੀਂ ਠੀਕ ਹੋ ਜੀ ਚਲੋ ਜੀ ਬਿਨਾਂ ਹੈਲਮਟਾਂ ਤੋਂ ਫਿਰੋ ਜੀ ਬਿਨਾਂ ਆਹ ਕਰੋ ਜੈਕਟ ਦਾ ਗੱਡਾ ਹੁੰਦਾ ਡਰਾਈਵਰ ਇਹਦੇ ਕਾਗਜ਼ ਨਹੀਂ ਬਣਨੇ ਚਾਹੀਦੇ ਜੀ ਇੰਸ਼ੋਰੈਂਸ ਨਹੀਂ ਹੋਣੀ ਚਾਹੀਦੀ ਜੀ ਜੋ ਲੋਕ ਚੁੰਦੇ ਉਹ ਠੀਕ ਹੈ ਗੰਦ ਪਾਈ ਜਾਂਦੇ ਉਹਨਾਂ ਨੂੰ ਕਦੇ ਨਾ ਕਹੋ ਵੀ ਤੁਸੀਂ ਗੰਦ ਪਾ ਰਹੇ ਹੋ ਉਹਨਾਂ ਦੇ ਸ਼ੌਕ ਉੱਪਰ ਨਾ ਜਾਣ ਦਿਓ ਲੋਕਾਂ ਦੀ ਪੱਧਰ ਤੇ ਉਹੋ ਜਿਹੀ ਬਣ ਕੇ ਬੈਠੇ ਰਹੋ ਤਾਂ ਕਿ ਲੋਕ ਇਹ ਕਹਿਣ ਵੀ ਇਹ ਸਾਡੇ ਪਿੱਛੇ ਹਨ ਆਹ ਤਾਂ ਹੈ ਫੇਕ ਖਬਰਾਂ ਦਾ ਨਚੋ ਠੀਕ ਹੈ ਜੀ ਤੇ ਖਬਰ ਨਾਲ ਗੱਲ ਨਹੀਂ ਬਣੀ ਅੱਜ ਅਸੀਂ ਪੰਜਾਬੀ ਸਿਨੇਮਾ ਦੇ ਉੱਤੇ ਵੀ ਗੱਲ ਕਰਨੀ ਹੈ ਸਾਨੂੰ ਆਦਤ ਪੈ ਚੁੱਕੀ ਕਿਆ ਹੋਇਆ ਹੈ ਫਿਲਮੋਂ ਮੇ ਆਹ ਹੋ ਰਹਾ ਹੈ ਤਾਂ ਇਸੇ ਟ੍ਰੈਂਡ ਆ ਗਏ ਕਿ ਅਸੀਂ ਐਸੀ ਫਿਲਮੇ ਬਣ ਰਹੇ ਹਾਂ ਪਰ ਫਿਲਮ ਸਿਆਸਤ ਵੀ ਕਿਤੇ ਨਾ ਕਿਤੇ ਕੰਮ ਕਰਦੀ ਹੈ ਸੈਮ ਗੁਰਵਿੰਦਰ ਦੇ ਨਾਲ ਅਸੀਂ ਅੱਜ 8 ਵਜੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਬਾਕੀ ਹੋਰ ਰੁਝਾਨ ਦੇਖਾਂਗੇ ਖਬਰਾਂ ਤੇ ਗੱਲ ਕਰਨੀ ਇੱਕ ਗੀਤ ਦੀ ਕਹਾਣੀ ਬੜੀ ਖੂਬਸੂਰਤ ਮੈਨੂੰ ਪੜ੍ਹਨ ਨੂੰ ਮਿਲੀ ਤੇ ਗੀਤ ਤੁਹਾਨੂੰ ਮੈਂ ਸੁਣਾਉਂਗਾ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗੀਤ ਰਿਕਾਰਡ ਹੋਇਆ ਸੀ ਤੇ ਮਜਰੂ ਸੁਲਤਾਨਪੁਰੀ ਸਾਹਿਬ ਨੇ ਇਹ ਗੀਤ ਲਿਖਿਆ ਇਹ ਵੀ ਬੜੀ ਖੂਬਸੂਰਤ ਗੱਲ ਹੈ ਚਿੱਤਰਗੁਪਤ ਕਹਾਣੀ ਦਿਲਚਸਪ ਇਹ ਹੈ ਗੀਤ ਦੀ ਕਹਿੰਦੇ ਜਦ ਗੀਤ ਲਿਖਿਆ ਗਿਆ ਲਿਖਣ ਵਾਲੇ ਨੇ ਸੋਚਿਆ ਵੀ ਇਹ ਵੀ ਜਿਹੜੀ ਧੁਨ ਹੈ ਉਹਦੇ ਵਿੱਚ ਸਾਜ ਘੱਟ ਨੇ ਗਾਇਕ ਦੀ ਆਲਾਪ ਉਹ ਜ਼ਿਆਦਾ ਹੈ ਤੇ ਚਿੱਤਰਗੁਪਤ ਨੇ ਉਹ ਮਿਊਜ਼ਿਕ ਡਾਇਰੈਕਟਰ ਸੀਗੇ ਜਾਗ ਦੇ ਦੀਵਾਨਾ ਜਾਗ ਦੇ ਦੀਵਾਨਾ ਗੀਤ ਤ੍ਰਿਪੁਰਾ ਨੇ ਲਿਖਿਆ ਇਹਦੇ ਵੀ ਬਹੁਤ ਘੱਟ ਸਾਜ ਵੱਜਣੇ ਚਾਹੀਦੇ ਇਸ ਗੀਤ ਵਿੱਚ ਤੇ ਬਹੁਤ ਹੀ ਗਾਇਕੀ ਦਾ ਹੁਨਰ ਤੇ ਸਾਲ ਉਹ ਫਨਕਾਰ ਚਾਹੀਦਾ ਤੇ ਉਹ ਮੁਹੰਮਦ ਰਫੀ ਹੀ ਸੀ ਸਾਰਾ ਵਧੀਆ ਲਾਪ ਦੇ ਕੇ ਤਾਂ ਕਿ ਜਿਹਨੂੰ ਆ ਸਕਦਾ ਪਰ ਮੁਹੰਮਦ ਰਫੀ ਸਾਹਿਬ ਦੀ ਫੀਸ ਬਹੁਤ ਜ਼ਿਆਦਾ ਸੀ ਚਿੱਤਰਗੁਪਤ ਹੋ ਰਹੇ ਵੀ 80 ਕਲਾਸ ਫਿਲਮਾਂ ਦਾ ਬਜਟ ਬੜਾ ਲੋ ਹੁੰਦਾ ਸੀ ਪ੍ਰੋਡਿਊਸਰ ਨਾਲ ਗੱਲ ਕੀ ਪਤਾ ਲੱਗਾ ਪ੍ਰੋਡਿਊਸਰ ਦੇ ਬਜਟ ਮੁਹੰਮਦ ਰਫੀ ਦਾ ਨਹੀਂ ਲੱਭਾ ਪਈ ਉਹਨਾਂ ਨੇ ਰਫੀ ਸਾਹਿਬ ਨੂੰ ਜਾ ਕੇ ਰਿਕੁਐਸਟ ਕੀਤੀ ਕਹਿੰਦੇ ਭਾਈ ਜਾਨ ਏਦਾਂ ਇੱਕ ਗੀਤ ਲਿਖਿਆ ਕਹਿੰਦਾ ਤੁਸੀਂ ਗਾ ਸਕਦੇ ਹੋ ਮੈਂ ਤੁਹਾਨੂੰ ਨਾਚ ਰੱਖ ਕੇ ਇਸ ਗੀਤ ਦੀ ਕੰਪੋਜੀਸ਼ਨ ਕੀਤੀ ਹੈ ਰਫੀ ਸਾਹਿਬ ਕਹਿੰਦੇ ਕੋਈ ਨਹੀਂ ਕਹਿੰਦੇ ਪਾ ਮੇਰੇ ਪ੍ਰੋਡਿਊਸਰ ਤੋਂ ਤੁਹਾਡੀ ਨਹੀਂ ਕਰ ਸਕਦੇ ਕਹਿੰਦੇ ਕੀਮਤ ਨਹੀਂ ਦੇ ਸਕਦੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਸੈਟ ਲਗਾਓ ਇੰਤਜ਼ਾਮ ਕਰੋ ਮੈਂ ਆ ਕੇ ਰਿਕਾਰਡ ਕਰਾ ਦੂੰ ਉਹ ਰਿਕਾਰਡ ਕਰਾ ਕੇ ਤੇ ਇਹਨਾਂ ਨੇ ਬਾਅਦ ਚ ਰਫੀ ਸਾਹਿਬ ਤੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਰਫੀ ਸਾਹਿਬ ਦੀ ਜੋ ਫੀਸ ਹੈ ਉਦੋਂ ਅੱਧੀ ਫੀਸ ਦਿੱਤੀ ਗਈ 100 ਰੁਪਇਆ ਬਣਦੀ ਹੋਣੀ ਹੈ 50 ਰੁਪਏ ਦਿੱਤੇ ਗਏ ਇਹਨਾਂ ਨੂੰ ਬੜਾ ਧੱਕਾ ਲੱਗਿਆ ਕਿ ਯਾਰ ਏਡੇ ਵੱਡੇ ਕਲਾਕਾਰ ਨੇ ਮੇਰੇ ਕਿਹਾ ਗਾਰ ਮਨ ਨੇ ਬਹੁਤ ਸੀ ਤਰ੍ਹਾਂ ਫਿਕਰ ਕੀਤੀ ਸਾਡੇ ਕੋਲ ਬਜਟ ਹੈ ਇਹਨਾਂ ਨੇ ਰਫੀ ਸਾਹਿਬ ਨੂੰ ਕਹਿੰਦੇ ਮੇਰਾ ਬੜਾ ਦੇਖਾ ਹੋਇਆ ਛੋੜ ਕੇ ਤੇ ਤੁਹਾਨੂੰ 30 ਫੀਸ ਦਿੱਤੀ ਗਈ ਹੈ ਰਫੀ ਸਾਹਿਬ ਕਹਿੰਦੇ ਕੋਈ ਨੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਗੀਤ ਸੋਹਣਾ ਬਣ ਗਿਆ ਤੁਸੀਂ ਚਾਹੁੰਦੇ ਸੀ ਉਹ ਹੋ ਗਿਆ ਕਹਿੰਦੇ ਪਰ ਤੁਹਾਡੇ ਲੈਵਲ ਦੇ ਹਿਸਾਬ ਨਾਲ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਚਾਹੀਦੇ ਸੀ ਉਹ ਕਹਿੰਦੇ ਬਿਲਕੁਲ ਵੀ ਨਹੀਂ ਕਹਿੰਦੇ ਜਾਂ ਤਾਂ ਮੁਫਤ ਚ ਗਵਾ ਲੈਂਦੇ ਫਿਰ ਤੁਸੀਂ ਤਾਂ ਲੈਂਦੇ ਹੀ ਨਾ ਤੇ ਆਪਣਾ ਕਿਉਂ ਤੋੜਿਆ ਰਫੀ ਸਾਹਿਬ ਨੂੰ ਕਹਿੰਦੇ ਆ ਕਿ ਰਫੀ ਸਾਹਿਬ ਤੁਸੀਂ ਆਪਣਾ ਕੀਮਤ ਰੰਗ ਘਟਾਉਂਦੇ ਤੁਸੀਂ ਨਹੀਂ ਸੀ ਤੋੜਨਾ ਆਪਣਾ ਕਿਉਂਕਿ ਮੈਂ ਰੇਟ ਪੁੱਛਿਆ ਮੈਂ ਆਪਣੀ ਕੀਮਤ ਇਸ ਕਰਕੇ ਨਹੀਂ ਕਿਉਂਕਿ ਮੈਂ ਉਹਦਾ ਅਭਿਮਾਨ ਕਰਨਾ ਚਾਹੁੰਦਾ ਕਿ ਸਰਕਾਰ ਨੂੰ ਨਾ ਨਹੀਂ ਦਿਖਾ ਸਕਦਾ ਉਹਦੇ ਦਿਲ ਸ਼ਿਕਨੇ ਨਹੀਂ ਕਰ ਸਕਦਾ ਸੋ ਸਾਡੇ ਲਈ ਇਹ ਵੱਡੀ ਗੱਲ ਹੈ ਕਿ ਕਲਾਕਾਰ ਦੂਜੇ ਕਲਾਕਾਰ ਨੂੰ ਨੀਵਾਂ ਨਾ ਦਿਖਾਵੇ ਕਿ ਮੈਨੂੰ ਤੇਰੀ ਕਲਾ ਦੀ ਗੱਲ ਨਹੀਂ ਮੈਂ ਕਲਾਕਾਰ ਹਾਂ ਮੈਂ ਦੂਜੇ ਦੀ ਕਲਾ ਨੂੰ ਵੀ ਪਛਾਣੂੰਗਾ। ਸੋ ਕੀਮਤਾਂ ਦੇ ਨਾਲ ਸਾਨੂੰ ਚਾਹੀਦੀਆਂ ਸਾਡੀਆਂ ਬਣੀਆਂ ਹੋਈਆਂ ਨੇ ਸੋਸਾਇਟੀ ਚ। ਸੋ ਇਹ ਇਸ ਗੀਤ ਦੀ ਇੱਕ ਖੂਬਸੂਰਤ ਕਹਾਣੀ ਮੈਨੂੰ ਮਿਲੀ ਤੇ ਗੀਤ ਬਾਰੇ ਤੁਸੀਂ ਆਪ ਤੇ ਫੈਸਲਾ ਕਰ ਲਿਓ ਕਿ ਗੀਤ ਕਿੰਨੀ ਕੁ ਖੂਬਸੂਰਤੀ ਆਇਆ ਤੇ ਫਿਰ ਕੀ ਪਤਾ ਇਹਦੇ ਮੂਹਰੇ ਕੀ ਰਹਿ ਜਾਂਦੀਆਂ ਨੇ। ਅੱਜ ਸ਼ਾਇਦ ਇਹ ਤਿੰਨੇ ਚਾਰੇ ਬੰਦੇ ਦੁਨੀਆਂ ਚ ਨਾ ਹੀ ਹੋਣ, ਪਰ ਇਹਨਾਂ ਦਾ ਗੀਤ ਹੁਣ ਕਿਸ ਨੂੰ ਪਤਾ ਕਿ ਕਿੰਨੇ ਕਿੰਨੇ ਦਿੱਤੇ, ਪਰ ਕਿਸ ਤਰ੍ਹਾਂ ਦੀ ਕੌਂਸਟੀਲੇਸ਼ਨ ਬਣੀ ਹੈ। ਕੌਂਸਟੀਲੇਸ਼ਨ ਮਤਲਬ ਖੂਬਸੂਰਤ ਚੰਨ ਸਿਤਾਰੇ ਕਿਵੇਂ ਇਕੱਠੇ ਹੋਏ ਆ, ਇੱਕ ਰੋ ਚ ਆਉਂਦੇ ਆ, ਇੱਕ ਲਾਈਨ ਚ ਆਉਂਦੇ ਨੇ, ਇੱਕ ਨੇ ਲਿਖਿਆ, ਦੂਜੇ ਨੇ ਕੰਪੋਜ਼ ਕੀਤਾ, ਤੀਜੇ ਨੇ ਗਾ ਕੇ ਵੱਟ ਕਰਤੇ ਤੇ ਚੌਥੇ ਦੇ ਪੈਸੇ ਦੀ ਕਮੀ ਵੀ ਨਾ ਆਈ ਤੇ ਅੱਜ ਤੱਕ ਸਾਡੀਆਂ ਪੀੜ੍ਹੀਆਂ ਮੁਫ਼ਤ ਚ ਉਹਦਾ ਆਨੰਦ ਲੈ ਰਹੀ ਆ। ਸੋ ਪਹਿਲਾਂ ਇਹ ਗੀਤ ਹੈ ਜੀ ਤੇ ਫਿਰ ਆਪਾਂ ਬਾਕੀ ਗੱਲਾਂ ਕਰਦੇ ਹਾਂ।
ਜਾਗ ਦਿਲ ਦੀਵਾਨਾ ਰੁੱਤ ਜਾਗੀ ਵਸਲ ਯਾਰ ਕੇ, ਜਾਗ ਦਿਲ ਦੀਵਾਨਾ ਰੁੱਤ ਜਾਗੀ ਵਸਲ ਯਾਰ ਕੇ, ਬਸੀ ਹੋਈ ਜ਼ੁਲਫ ਮੇਂ ਆਈ ਹੈ ਸਬਾ ਪਿਆਰ ਕੀ, ਜਾਗ ਦਿਲ ਦੀਵਾਨਾ ਰੁੱਤ ਜਾਗੀ ਵਸਲ ਯਾਰ ਕੀ, ਜਾਗ ਦਿਲ ਦੀਵਾਨਾ ਮੋੜ ਲੇ
Everyone, you're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs which khabran di shuruaat karde hain, aaj minority te majority di gal kiti si, thodi ji ohde vich mainu ik khayal aaya ki har kisi nu lagda ki saadi girti ghat rahi hai. Putin nu lagda Russia ghat raha hai te dooje paase kehnde North Korea ch Kim Jong Un ohnu vi problem aayi hai kite. ਤੇ ਬਾਕੀ ਧਰਮਾਂ ਦੇ ਵਿੱਚ ਵੀ ਹੋਰ ਜਗ੍ਹਾ ਤੇ ਬੜੀ ਜਗ੍ਹਾ ਤੇ ਇਹ ਗੱਲ ਮੈਂ ਸੁਣਦਾ ਰਿਹਾ ਕਿ ਹਿੰਦੂ ਘੱਟ ਰਿਹਾ ਸਿੱਖ ਘੱਟ ਰਿਹਾ ਉਹ ਖਤਰੇ ਚ ਉਹ ਖਤਰੇ ਚ ਮੇਰੇ ਮਨ ਚ ਅੱਜ ਆਇਆ ਵੀ ਮੈਨੂੰ ਕੋਈ ਪੁੱਛੇ ਤਾਂ ਮੈਂ ਕਹੂੰਗਾ ਜੀ ਤੇਰਾ ਕਿਹੜਾ ਧਰਮ ਹੈ ਮੈਂ ਕਹੂੰਗਾ ਤੁਸੀਂ ਕਿੱਥੋਂ ਕਹਿੰਦੇ ਜੀ ਮੁਸਲਮਾਨ ਦੱਸਾਂਗੇ ਜੀ ਮੈਂ ਇਸਲਾਮ ਹਾਂ ਕਬੂਲ ਕਰ ਲਿਆ ਸਿੱਖ ਆ ਤਾਂ ਸਿੱਖ ਕਰ ਲਓ ਸਭ ਦੀ ਗਿਣਤੀ ਵਧਾ ਦਿਓ ਇਸ ਟਾਈਮ ਦੁਨੀਆਂ ਦੇ ਵਿੱਚ 8 ਅਰਬ ਬੰਦਾ ਰਹਿੰਦਾ ਮਨੁੱਖ ਰਹਿੰਦਾ ਹੈ ਨਾ ਔਰਤਾਂ ਮਰਦ 8 ਅਰਬ ਮੁਸਲਮਾਨ 8 ਅਰਬ ਸਿੱਖ 8 ਅਰਬ ਰਸ਼ੀਅਨ ਅਸੀਂ ਸਾਰੇ ਪਿੱਕ ਕਰ ਦੋ ਫੜ ਕੇ ਤਾਂ ਚਲੋ ਅਬ ਜਾ ਕੇ ਆਰਾਮ ਸੇ ਸੋ ਜਾਓ ਹਮ ਸਭ ਰਸ਼ੀਅਨ ਹੋ ਗਏ ਤੁਮ ਵੀ ਸੋ ਜਾਓ ਅੱਛਾ ਕੋਰੀਆ ਹਮ ਸਭ ਕੋਰੀਅਨ ਹੋ ਗਏ ਜੀ ਚਲੋ ਜੀ ਕੋਈ ਹੋਰ ਧਰਮ ਵਾਲਾ ਆਉਂਦਾ ਕੋਈ ਬੋਧੀ ਕੋਈ ਜੈਨੀ ਕੋਈ ਹੋਰ ਹੀ ਏ ਬੀ ਸੀ ਡੀ ਹਰੇਕ ਨੂੰ ਕਹੋ ਵੀ ਅਸੀਂ ਤੇਰੇ ਧਰਮ ਚ ਸ਼ਾਮਲ ਹੈ ਅਸੀਂ ਤੇਰੇ ਨਾਲ ਚੱਲ ਭਰਾਵਾ ਕੰਮ ਨਿਬੜਿਆ ਹੋਰ ਤੂੰ ਸੌ ਜਾ ਚੈਨ ਨਾਲ ਸਾਰਾ 8 ਬਿਲੀਅਨ ਬੰਦਾ ਤੇਰੇ ਮਗਰੀ ਹੁਣ ਦੱਸ ਕੀ ਕਰਨਾ ਲਾਲੀ ਪੌੜੀ ਸਵਰਗਾਂ ਨੂੰ ਤੇ ਚੱਲ ਚੜੀਏ ਤੂੰ ਪਹਿਲਾਂ ਚੜ ਜਾ ਅਸੀਂ ਤੇਰੇ ਪਿੱਛੇ ਪਿੱਛੇ ਆਉਣੇ ਗਿਣਤੀਆਂ ਬਿਣਤੀਆਂ ਚ ਪਿਆ ਕੰਮ ਕਾਰ ਤੇ ਛੱਡੋ ਤੇ ਅਸਲ ਚ ਦੂਜੇ ਬੰਦੇ ਸਾਨੂੰ ਮੰਨੀ ਜਾਂਦੇ ਨੇ ਹੈ ਜੋ ਹਮਾਰੇ ਜੱਤ ਕੱਟ ਕੇ ਲੈ ਗਏ ਉਹਨਾਂ ਦਾ ਕੋਈ ਹਿਸਾਬ ਹੀ ਨੀ ਹੈਗਾ ਇੱਕ ਤਾਂ ਕਮਿਊਨਿਟੀ ਕਾਉਂਸਲ ਇੱਥੇ ਗਰੁੱਪ ਹੈ ਜੀ ਉਹਨੂੰ ਹੋਮਲੈਸ ਲਿਬਰੇਸ਼ਨ ਕਹਿੰਦੇ ਨੇ ਉਹਨਾਂ ਨੇ ਸਿਟੀ ਨੂੰ ਟੋਰਾਂਟੋ ਸਿਟੀ ਨੂੰ ਅਪੀਲ ਕੀਤੀ ਹੈ ਤੇ 500 ਬੰਦੇ ਨੂੰ ਉਹਨਾਂ ਦੀ ਚਿੱਠੀ ਜਿਹੜੀ ਉਹਨਾਂ ਨੇ ਤਿਆਰ ਕੀਤੀ ਹੈ ਬੇਨਤੀ ਪੱਤਰ ਉਹਦੇ ਉੱਤੇ 500 ਬੰਦਿਆਂ ਦਾ ਸਮਰਥਨ ਵੀ ਹੈ ਤੇ ਇਸ ਸੰਸਥਾ ਦੇ ਵੱਲੋਂ ਅਨਹਾਊਸਡ ਲਿਬਰੇਸ਼ਨ ਇਹਨੂੰ ਕਹਿੰਦੇ ਆ ਵੋਇਸਿਸ ਫੋਰ ਅਨਹਾਊਸਡ ਲਿਬਰੇਸ਼ਨ ਬੇਘਰ ਲੋਕਾਂ ਦੀ ਆਵਾਜ਼ ਉਠਾਉਣ ਵਾਲੀ ਸੰਸਥਾ ਤੇ ਕਹਿੰਦੇ ਵੀ ਸਿਟੀ ਨੂੰ ਕਿ ਭਾਈ ਕਿਸੇ ਨੂੰ ਧੱਕੇ ਨਾਲ ਨਾ ਬਾਹਰ ਕੱਢੋ ਮੌਸਮ ਬੜਾ ਖਰਾਬ ਹੋ ਰਿਹਾ ਠੰਡ ਆ ਗਈ ਤੇ ਲੋਕ ਔਖੇ ਹੋ ਜਾਣਗੇ ਬੇਘਰੇ ਲੋਕਾਂ ਨੂੰ ਤੁਸੀਂ ਇਸ ਤਰ੍ਹਾਂ ਨਾ ਸਤਾਓ ਤੇ ਇਹਨਾਂ ਦੇ ਕੋਈ ਪੁਖਤਾ ਚੰਗੇ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਆ ਤੇ ਜਿੰਨੀ ਦੇਰ ਤੱਕ ਨਹੀਂ ਹੁੰਦੇ ਇਹਨਾਂ ਨੂੰ ਕਿਤੇ ਨਾ ਕਿਤੇ ਟਕਾ ਦੋ ਠੀਕ ਹੈ ਜੀ ਐਜੂਕੇਟਰ ਹੈਲਥ ਕੇਅਰ ਪ੍ਰੋਵਾਈਡਰ ਸਟੂਡੈਂਟ ਆਰਟਿਸਟ ਕਮਿਊਨਿਟੀ ਰੈਜੀਡੈਂਟਸ ਇਸ ਤਰ੍ਹਾਂ ਦੇ ਰੈਜੀਡੈਂਟਸ ਕਈ ਤਰ੍ਹਾਂ ਦੇ ਲੋਕ ਇਹਨਾਂ ਚ ਆ ਕੇ ਸ਼ਾਮਲ ਹੋਏ ਨੇ ਮੇਅਰ ਓਲੀਵਰ ਚੌਕ ਗਿਆ ਤੇ ਕਹਿੰਦੇ ਮੈਂ ਹੁਣ ਤੱਕ ਕਿਸੇ ਨੂੰ ਹਜੇ ਤੱਕ ਜਾਣ ਨਹੀਂ ਦਿੱਤਾ ਤੇ 250 ਮਿਲੀਅਨ ਡਾਲਰ ਕਹਿੰਦੇ ਅਸੀਂ ਸਿਟੀ ਵੱਲੋਂ ਖਰਚ ਕੀਤਾ ਜਾਊਗਾ ਤੇ ਦੂਜੇ ਪਾਸੇ ਸੁਜ਼ੈਨ ਬੈਂਜਰ ਨੇ ਜਿਹੜੇ ਮੈਂਬਰ ਆਫ ਵੋਇਸਿਸ ਫੋਰ ਅਨਹਾਊਸਡ ਲਿਬਰੇਸ਼ਨ ਉਹ ਕਹਿੰਦੇ ਸਾਈਨ ਦਾ ਲੈਟਰ ਇਫ ਯੂ ਹੈਵਨਟ ਸਾਈਨਡ ਦਾ ਲੈਟਰ ਜੇ ਹੁਣ ਤੱਕ ਕੀਤੀ ਸਾਈਨ ਨਹੀਂ ਕੀਤੀ ਤਾਂ ਕਰੋ ਇਹ ਤੇ ਸਾਨੂੰ ਸਮਰਥਨ ਦਿਓ ਕਿਸੇ ਵੀ ਬੰਦੇ ਨੂੰ ਬਿਨਾਂ ਗੱਲ ਤੋਂ ਘਰਾਂ ਤੋਂ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ ਹੁਣ ਗੱਲ ਇਹ ਹੈ ਕਿ ਸਰਕਾਰਾਂ ਕਹਿੰਦੀਆਂ ਹਮ ਕਾ ਕਰੇ ਹਮਕੋ ਕਛੋ ਪਤਾ ਹੀ ਨਹੀਂ ਚੱਲ ਰਿਹਾ ਬਈ ਆਪਕੋ ਕਾ ਪਤਾ ਚੱਲੇਗਾ ਲੇਕਿਨ ਇਹ ਗੱਲ ਪੱਕੀ ਹੈ ਕਿ ਜਿਨ੍ਹਾਂ ਦੇ ਤੁਸੀਂ ਸੜਕਾਂ ਬਣਾ ਕੇ ਦੇਣੀਆਂ ਇਸ ਤਰ੍ਹਾਂ ਤੁਹਾਡੀਆਂ ਸਕਿਊਰਡ ਪਾਲਿਸੀਜ਼ ਨੇ ਕਿ ਇੱਕ ਪਾਸੇ ਤੁਸੀਂ ਹਾਈਵੇ ਤਿਆਰ ਕਰਕੇ ਤੇ ਦੂਜੇ ਪਾਸੇ ਦੂਜੇ ਦੇ ਲੱਤਾਂ ਬੰਨਦੇ ਨੇ ਤੇ ਉਹਨੂੰ ਕਹਿੰਦੇ ਭੱਜ ਕੇ ਦਿਖਾ ਠੀਕ ਹੈ ਜੀ ਜਾਣ ਬੁੱਝ ਕੇ ਸਿਸਟਮ ਨੂੰ ਕਮਜ਼ੋਰ ਕੀਤਾ ਜਾ ਰਿਹਾ ਚਾਹੇ ਕਈ ਬੰਦੇ ਡਰਦੇ ਨਹੀਂ ਬੋਲਦੇ ਚਾਹੇ ਕਿਸੇ ਲਾਲਚਿਤ ਨਹੀਂ ਬੋਲਦੇ ਜੋ ਵੀ ਕਾਰਨ ਹੋਣ ਅਸੀਂ ਧੱਕੇ ਨਾਲ ਇਸ ਸਿਸਟਮ ਨੂੰ ਖਰਾਬ ਕਰ ਰਹੇ ਹਾਂ ਪਬਲਿਕ ਦੀ ਕੋਸਟ ਦੇ ਉੱਪਰ ਇਹ ਸ਼ਰਾਰਤਾਂ ਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਕੋਈ ਬੇਘਰ ਲੋਕ ਉਹਨਾਂ ਦੇ ਕਸੂਰ ਕੱਢੇ ਜਾ ਰਹੇ ਆ ਕਿ ਉਹੀ ਮਾੜੇ ਨੇ ਉਹੀ ਮਾੜੇ ਨੇ ਕਿੰਨਾ ਚਿਰ ਮਾੜੇ ਕਹੋਗੇ ਕਿਹਨੂੰ ਮਾੜੇ ਕਹੋਗੇ ਕਿਵੇਂ ਕਰੋਗੇ ਤੇ ਕਹਿੰਦੇ ਬੇਘਰ ਲੋਕ ਨੇ ਲੜ ਪੈਂਦੇ ਆ ਸ਼ਰਾਰਤਾਂ ਕਰਦੇ ਆ ਜੀ ਇਹ ਮਾਰ ਕੁਟਾਈ ਕਰਦੇ ਨੇ ਫਿਰ ਸਾਨੂੰ ਕਿਤੇ ਨਾ ਕਿਤੇ ਕੱਢਣੇ ਵੀ ਪੈ ਜਾਂਦੇ ਆ ਕਿਤੇ ਆਹ ਗੱਲ ਹੁੰਦੀ ਹੈ ਮੈਂ ਕਿਹਾ ਗੱਲ ਬਿਲਕੁਲ ਠੀਕ ਹੈ ਕਿ ਕਈ ਬੰਦਿਆਂ ਦਾ ਬਿਹੇਵੀਅਰ ਚੰਗਾ ਨਹੀਂ ਫਿਰ ਅਸੀਂ ਉਹਨਾਂ ਨੂੰ ਕਿਉਂ ਰੱਖੀਏ ਬਹੁਤ ਅੱਛੀ ਬਾਤ ਹੈ ਪਰ ਕਈ ਬੰਦਿਆਂ ਦਾ ਬਿਹੇਵੀਅਰ ਖਰਾਬ ਆ ਨਾ ਸਾਰਿਆਂ ਦਾ ਤਾਂ ਨਹੀਂ ਖਰਾਬ ਔਰ ਦੂਸਰੀ ਗੱਲ ਮੈਂ ਤੁਹਾਡੇ ਇੱਕ ਬਿਹੇਵੀਅਰ ਟੈਸਟ ਕਰਾਂ ਮੈਂ ਕਰਾਂ ਤੁਹਾਡਾ ਬਿਹੇਵੀਅਰ ਟੈਸਟ ਨਾਲ ਮੈਂ ਵੀ ਆ ਰਿਹਾ ਦੋ ਤਿੰਨ ਦਿਨ ਆਪਾਂ ਹੋਮਲੈਸ ਰਹਿੰਦੇ ਹਾਂ ਦੋ ਤਿੰਨ ਦਿਨ ਆਪਾਂ ਖਾਣਾ ਨਾ ਖਾਈਏ ਫਿਰ ਆਪਾਂ ਪਾਰਲੀਮੈਂਟ ਚ ਆ ਕੇ ਨਾ ਅੰਗਰੇਜ਼ੀ ਬੋਲ ਕੇ ਦੇਖਦਾ ਵੀ ਸੈਂਟੈਂਸ ਨਿਕਲਦਾ ਫਟਾਫਟ ਟਾਈਮ ਤੇ ਖਾਣਾ ਜੂਸ ਦੇ 2 ਘੁੱਟਾਂ ਪੀ ਕੇ ਉਸ ਤੋਂ ਬਾਅਦ ਕਹਿੰਦੇ ਨਹੀਂ ਨਹੀਂ ਅੱਜ ਮੇਰੀ ਡਾਇਟ ਮੇ ਖਰਾਬ ਹੋ ਜਾਏਗਾ ਇਹ ਨਹੀਂ ਪੀਤਾ ਵੋ ਨਹੀਂ ਪੀਤਾ ਇਹ ਮੈਂ ਖਾਤਾ ਨਹੀਂ ਇਹ ਮੈਂ ਖਾਤੀ ਨਹੀਂ ਉਹ ਤੋਂ ਬਾਅਦ ਆ ਕੇ ਆਪਾਂ ਗੱਲਾਂ ਕਰਦੇ ਹਾਂ ਆਈ ਕੈਨ ਮੇਕ ਐਨੀਬਡੀ ਕਰੈਂਕੀ ਜਸਟ ਉਹਦੀ ਫੂਡ ਸਪਲਾਈ ਡਿਸਟਰਬ ਕਰੋ। ਕੋਈ ਵੀ ਬੰਦਾ ਬੇਹੁਦਾ ਗੱਲਾਂ ਕਰਨ ਤੇ ਆ ਜਾਂਦਾ, ਮੇਰੀ ਆਪਣੀ ਟਿਊਨ ਹਿੱਲ ਜਾਂਦੀ ਹੈ ਜੇ ਮੈਂ ਕਦੇ ਟਾਈਮ ਸਿਰ ਨਾ ਖਾਣਾ ਖਾਧਾ ਪੀਤਾ ਹੋਵੇ। ਸਵੇਰ ਦੀ ਚਾਹ ਦਾ ਕੱਪ ਪੀਣ ਦੀ ਜਿਹਨੂੰ ਆਦਤ ਹੈ, ਉਹਦੇ ਚਾਹ ਦੇ ਕੱਪ ਦੇ ਵਿੱਚ ਪਾਣੀ ਉਭਾ ਦੋ ਦੋ ਚਮਚੇ, ਉਹ ਤੋਂ ਬਾਅਦ ਦੇਖੋ ਉਹਦਾ ਬਿਹੇਵੀਅਰ ਕੀ ਹੈ। ਉਹ ਦੋ ਚਮਚੇ ਪਾਣੀ ਦੇ ਪਾ ਦੋ ਨਾ ਚਾਹ ਦੇ ਕੱਪ ਚ, ਉਨਾ ਹੀ ਫਰਕ ਪੈ ਜਾਂਦਾ। ਕਾਫੀ ਪੀ ਰਹੇ ਹੋ, ਕਾਫੀ ਚ ਲੂਣ ਪਾ ਦੋ, ਮਾਰਦੇ ਆ ਗੱਲਾਂ ਤੇ। ਜਿਹਨੇ ਰੋਟੀ ਦੇਖੀ ਉਹ ਨਾ ਹੋਵੇ, ਅੱਛਾ ਰੋਟੀ ਕਹਿੰਦੇ ਜੀ ਕਮਾ ਲਓ, ਦੱਸੋ ਕਿਹੜੀ ਦੁਕਾਨ ਤੇ ਜਾ ਕੇ ਬੰਦਾ ਰੋਟੀ ਕਮਾਵੇ। ਨੌਕਰੀਆਂ ਤੇ ਤੁਹਾਡਾ ਕੰਟਰੋਲ ਨੀ, ਤਨਖਾਹ ਕੋਈ ਦੇ ਨੀ ਰਿਹਾ, ਆਹ ਨੀ ਕਰ ਰਿਹਾ, ਆਪਣੀ ਤਨਖਾਹ ਆਪ ਹੀ ਵਧਾ ਲੈਂਦੇ, ਸਾਡੇ ਸਿਰਾਂ ਤੋਂ ਜਿੱਤੇ ਹੋ ਸਾਡੀ ਜੁੱਤੀਆਂ ਲਾਈ ਜਾ ਰਹੇ। ਸੋ ਕੁੱਲ ਮਿਲਾ ਕੇ ਜਿਹੜੀ ਕਹਾਣੀ ਹੈ, ਇਹਦੇ ਵਿੱਚ ਐਂ ਦਿਖਾਇਆ ਜਾ ਰਿਹਾ ਕਿ ਸਿਟੀ ਤੇ ਬੋਝ ਪੈ ਰਿਹਾ, 200 ਮਿਲੀਅਨ ਦਾ ਬੋਝ ਬਹੁਤ ਜ਼ਿਆਦਾ ਪੈ ਰਿਹਾ। ਉਹ ਤੁਸੀਂ ਦੱਸਦੇ ਵੀ ਨਹੀਂ, ਕੁਛ ਬੋਝ ਤੁਸੀਂ ਸਾਨੂੰ ਇਲੈਬੋਰੇਟ ਕਰਕੇ ਦਿਖਾਉਂਦੇ ਹੋ। $200 ਮਿਲੀਅਨ ਤੁਹਾਡੇ ਤੇ ਟੈਕਸ ਦਾ ਬੋਝ ਪੈ ਜੂ, ਆ ਪੈ ਜੂ, $7-8 ਬਿਲੀਅਨ ਤੁਸੀਂ ਉਹਦੇ ਤੇ ਪਾ ਦੇਣੇ ਸੀ। ਕਿਹਨੂੰ ਮੁਨਾਫਾ ਕਰਾਤਾ? ਉਹਦੇ ਘਰ ਜਾ ਖਰੀਦਿਆ ਸੀ ਪਿੱਛੇ ਜੇ, ਉਹ 70% ਕੀਮਤ ਵੱਧ ਗਈ ਉਹਦੀ 8 ਮਹੀਨਿਆਂ ਚ, 70% ਕਿਸ ਚੀਜ਼ ਦੀ ਕੀਮਤ ਵੱਧਦੀ ਹੈ? ਲੈ ਮੈਂ ਘਰ ਵੇਚਦਾ, ਮੇਰਾ ਖਰੀਦ ਕੇ ਦਿਖਾਓ। ਮਤਲਬ ਕਿ ਸ਼ਰਾਰਤਬਾਜ਼ੀ, ਤਿਕਰਮਬਾਜ਼ੀ ਇਹ ਚੱਲੀ ਜਾ ਰਿਹਾ। ਇੱਕ ਦੇ ਵਿੱਚ ਡੈਡ ਗ੍ਰੀਨ ਨੇ, ਆਰਗੇਨਾਈਜ਼ਰ ਨੇ ਇਸੇ ਸੰਸਥਾ ਦੇ ਨਾਲ ਵਾਇਸ ਫਾਰ ਅਨਹਾਊਸਡ ਲਿਬਰੇਸ਼ਨ ਚ, ਉਹ ਆਪਣਾ ਐਕਸਪੀਰੀਅੰਸ ਦੱਸਦੇ। ਕਹਿੰਦੇ ਵੀ ਹੈਵ ਪੀਪਲ ਆਸਕਿੰਗ ਫਾਰ ਦੇਅਰ ਓਨ ਪੇਪਰ ਵਰਕ। ਕਹਿੰਦੇ ਜਦੋਂ ਹੁਣ ਇਹ ਚੱਕ ਕੇ ਲੈ ਕੇ ਜਾਂਦੇ ਆ ਸਾਨੂੰ ਤੇ ਜਾਂ ਕਿਸੇ ਹੋਰ ਬੰਦਿਆਂ ਨੂੰ, ਉਹ 5-4 ਪੁਲਿਸ ਵਾਲੇ ਆਉਂਦੇ ਨੇ, ਉਹ ਚੱਕ ਲੈਂਦੇ ਨੇ, ਧੱਕਾ ਵੀ ਕਰਦੇ ਨੇ। ਕਿਸੇ ਨੂੰ ਕਹਿੰਦੇ ਇਹ ਪੁੱਛਦੇ ਵੀ ਸਾਨੂੰ ਚੱਕ ਤਾਂ ਲਿਆ, ਸਿੱਟੋਗੇ ਕਿੱਥੇ ਲੈ ਜਾ ਕੇ? ਠੀਕ ਹੈ, ਇੱਕ ਚਰਚ ਨੇ ਜਗ੍ਹਾ ਦਿੱਤੀ ਹੋਈ ਸੀ, ਉਹ ਕਹਿੰਦੇ 8-8 ਫੁੱਟ ਦੀ ਫੈਂਸ ਬਣਾ ਲਈ, ਅਸੀਂ ਹੁਣ ਕਿਵੇਂ ਕਰੀਏ? ਕਿਤੇ ਤੁਸੀਂ ਟਿਕਣ ਨੀ ਦਿੰਦੇ, ਕਿਤੇ ਬੈਠਣ ਨੀ ਦਿੰਦੇ, ਇਹ ਬੰਦਿਆਂ ਨੂੰ ਕਿੱਥੇ ਸੈੱਟ ਕੀਤਾ ਜਾਵੇ? ਪਤਾ ਮੈਨੂੰ ਵੀ ਹੈ, ਪਰ ਤੁਸੀਂ ਉਹ ਲੋਕ ਨੀ ਰਹੇ, ਤੁਹਾਡੇ ਅੰਦਰ ਉਹ ਚੀਜ਼ ਨੀ ਹੈ, ਤੁਸੀਂ ਜਾਂ ਤਾਂ ਡਰੇ ਹੋਏ ਹੋ। ਫਿਰ ਇਲੈਕਸ਼ਨ ਕਾਹਤੋਂ ਲੜੀ ਜਾਂਦੇ ਹੋ? ਤੁਹਾਨੂੰ ਪਤਾ ਤਾਂ ਹੈ ਵੀ ਇੱਥੇ ਅੱਗੇ ਝੂਠ ਬੋਲਣਾ ਪੈਣਾ, ਤੁਸੀਂ ਲੋਕਾਂ ਦੀ ਸੇਵਾ ਨਹੀਂ ਕਰ ਸਕਦੇ। ਇਹ ਜੋ ਸਿਸਟਮ ਹੈ, ਇਟ ਇਜ਼ ਨੋਟ ਫੋਰ ਪਬਲਿਕ, ਤੁਸੀਂ ਯੂ ਆਰ ਪਬਲਿਕ ਰੈਪ੍ਰਜੈਂਟੇਟਿਵ, ਬਟ ਯੂ ਆਰ ਵਰਕਿੰਗ ਫਾਰ ਸਮਬਡੀ ਐਲਸ, ਯੂ ਆਰ ਨੋਟ ਵਰਕਿੰਗ ਫਾਰ ਯੂਰ ਪੀਪਲ, ਯੂ ਆਰ ਨੋਟ ਵਰਕਿੰਗ। ਐਵੇਂ ਥੋੜੀ ਲੋਕਾਂ ਦਾ ਬੁਰਾ ਹਾਲ ਹੋ ਗਿਆ। ਸਾਰੀਆਂ ਇਲੈਕਸ਼ਨਾਂ ਜਿੰਨੀਆਂ ਕੈਨੇਡਾ ਦੀਆਂ ਲੜ ਰਹੇ ਹਾਂ, ਹਰ ਬੰਦੇ ਦੇ ਮੈਨੀਫੈਸਟੋ ਚ ਜਨਤਾ ਦੀ ਭਲਾਈ, ਜਨਤਾ ਦੀ ਭਲਾਈ, ਜਨਤਾ ਦੀ ਭਲਾਈ, ਜਾਂ ਤੁਸੀਂ ਕਹੋ ਵੀ ਅਮੀਰਾਂ ਦੀ ਭਲਾਈ, ਬਿਲਡਰਸ ਦੀ ਭਲਾਈ, ਉਹਨਾਂ ਦੀ ਭਲਾਈ, ਕਾਰਪੋਰੇਸ਼ਨਾਂ ਦੀ ਭਲਾਈ, ਰਿਟੇਲਰਸ ਦਾ ਭਲਾ ਕਰਾਂਗੇ, ਉਹਨਾਂ ਬਾਰੇ ਤੁਸੀਂ ਇੱਕ ਸ਼ਬਦ ਨਹੀਂ ਬੋਲਦੇ ਤੇ ਉਹ ਫਿਰ ਵੀ ਗਰੋ ਕਰ ਜਾਂਦੇ ਆ। ਸਾਡੀ ਤੁਸੀਂ ਲਗਾਤਾਰ ਕਹਿੰਦੇ ਹੋ ਰਮਨਜੀਤ ਕੀ ਸੇਵਾ ਕਰਨੀ, ਰਮਨਜੀਤ ਕੀ ਸੇਵਾ ਕਰਨੀ ਹੈ, ਰਮਨਜੀਤ ਕੀ ਮਾਲਿਸ਼ ਕਰਨੀ ਹੈ, ਮਸਾਜ ਕਰੂੰਗਾ ਉਸਕੋ, ਇਹ ਕਰੂੰਗਾ, ਰਮਨਜੀਤ ਲਿਸਾ ਹੋ ਕੇ ਸੁੱਕੀ ਜਾ ਰਿਹਾ। ਜਿਹਨੂੰ ਕਹਿੰਦਾ ਤੁਸੀਂ ਨਾਂ ਵੀ ਨਹੀਂ ਲੈਂਦੇ, ਉਹ ਬੜਾ ਗਰੋ ਕਰ ਰਿਹਾ। ਕਿਸੇ ਨੇ ਇੱਕ ਵਾਰੀ ਬਹੁਤ ਸੋਹਣੀ ਗੱਲ ਕਹੀ, ਕਹਿੰਦੇ ਉਹ ਪੜੋਸੀਓ ਕਾ ਲੜਕਾ ਦੇਖੋ ਭ੍ਰਿਸ਼ਟਾਚਾਰ ਕੀ ਤਰ੍ਹਾਂ ਬਣਦਾ ਹੈ। ਬਿਲਕੁਲ ਸਹੀ ਐਗਜ਼ਾਮਪਲ ਹੈ। ਜੇ ਕਿਸੇ ਬੱਚੇ ਨੂੰ ਆਸ਼ੀਰਵਾਦ ਦੇਣਾ ਹੋਵੇ ਨਾ ਕਿ ਬੱਚਾ ਬਹੁਤ ਸਿਹਤ ਅੱਛੀ ਬਣੇ ਤੇਰੀ, ਯੂਅਰ ਚਾਈਲਡ ਇਜ਼ ਗਰੋਇੰਗ ਅਪ ਲਾਈਕ ਕਰਪਸ਼ਨ। ਬਿਲਕੁਲ ਠੀਕ ਹੈ, ਡੋਂਟ ਸੇ ਦੈਟ ਹੀ ਇਜ਼ ਗਰੋਇੰਗ ਅਪ ਲਾਈਕ ਪਾਪੂਲੇਸ਼ਨ ਲਾਈਕ ਕੈਨੇਡੀਅਨ। ਕੈਨੇਡੀਅਨ ਕਹੇਗਾ ਤਾਂ ਸੁੱਕ ਜਾਣਾ ਉਹਨੇ। ਉਹਨੂੰ ਕੋ ਮੇਰਾ ਬੱਚਾ ਜਾਂ ਤੁਹਾਡਾ ਬੱਚਾ ਆਸ਼ੀਰਵਾਦ ਦੇਣਾ ਨਾ, ਜਦੋਂ ਕਿਸੇ ਨੂੰ ਬਲੈਸਿੰਗ ਦੇਣੀ ਹੈ ਕਿ ਤੁਹਾਡਾ ਬੱਚਾ ਕਰਪਸ਼ਨ ਦੀ ਤਰ੍ਹਾਂ ਵਧੇ, ਇਤਨੀ ਤਰੱਕੀ ਕਰੇ, ਕਰਪਸ਼ਨ ਕੀ ਤਰ੍ਹਾਂ ਤਰੱਕੀ ਕਰੇ। ਕਰਪਸ਼ਨ ਦੇ ਵਿੱਚ ਤਰੱਕੀ ਜ਼ਿਆਦਾ ਹੈ, ਝੂਠ ਬੋਲਦੇ ਆ। ਮੈਂ ਹੁਣ ਇੱਕ ਹੋਰ ਵੀ ਗੱਲ ਕਹਿਣੀ ਚਾਹੁੰਦਾ ਹੁੰਦਾ ਕਿ ਜੋ ਕਰਦੇ ਹੋ ਉਹੀ ਬੋਲਣ ਲੱਗ ਜੇ ਸਾਡੇ ਮੈਂਟਲ ਸਟ੍ਰੈਸ ਤਾਂ ਵੀ ਘੱਟ ਜਾਣਾ। ਝੂਠ ਬੋਲੋ, ਬੇਈਮਾਨੀ ਕਰੋ, ਜਿੱਥੇ ਮੌਕਾ ਮਿਲਦਾ ਉੱਥੇ ਠੱਗੀ ਮਾਰੋ, ਜਿੱਥੇ ਮੌਕਾ ਮਿਲਦਾ ਠੱਗੀ ਮਾਰੋ। ਮੇਰੇ 4 ਅਸੂਲ ਨੇ, ਮੈਂ ਹਮੇਸ਼ਾ ਹੀ ਇਹ ਕਹਿੰਦਾ, ਮੈਂ ਕਦੇ ਨਹੀਂ ਕਹੂੰਗਾ ਇਮਾਨਦਾਰੀ ਨਾਲ ਜਿਓ, ਘਾਟਾ ਪਏਗਾ। ਜਿੱਥੇ ਜੇਬ ਕੱਟ ਸਕਦੇ ਹੋ, ਜਿਹਦੀ ਕੱਟ ਸਕਦੇ ਹੋ ਕੱਟ ਦਿਓ। ਔਰ ਲੋਕਾਂ ਨੂੰ ਪਿਆਰ, ਮੁਹੱਬਤ, ਵਫਾਦਾਰੀ ਦੀਆਂ ਗੱਲਾਂ ਸੁਣਾ ਕੇ ਉਨ੍ਹਾਂ ਦੀ ਜੇਬ ਕੱਟ ਦਿਓ, ਫੁਸਲਾਓ, ਫਿਰ ਆਪਕੋ ਇੱਜ਼ਤ ਮਿਲੇਗੀ ਔਰ ਇਸੀ ਤਰ੍ਹਾਂ ਮਿਲ ਵੀ ਰਹੀ ਆਪਣੇ ਸਾਹਮਣੇ। ਬਾਕੀ ਅਗਰ ਸੱਚ ਮੈਂ ਆਦਤ ਹੀ ਹੈ ਵੀ ਧੱਕੇ ਹੀ ਖਾਣੇ ਆ, ਤੇ ਫਿਰ ਬਈ ਬੋਲੀ ਚੱਲੋ, ਸੱਚ ਬੋਲੀ ਚੱਲੋ, ਉਹ ਚ ਕੁਛ ਨੀ ਨਿਕਲਣਾ। ਕਿਉਂਕਿ ਜਿਹੜੀ ਅਗਲੀ ਖਬਰ ਹੈ ਨਾ, ਆ ਜਿੰਨੀਆਂ ਮੈਂ ਗੱਲਾਂ ਬੋਲੀਆਂ ਨੇ, ਹੁਣ ਮੈਂ ਸਿਰਫ ਫੈਕਟਸ ਬੋਲੂੰਗਾ ਅਗਲੀ ਖਬਰ ਦੇ ਵਿੱਚ, ਤੇ ਤੁਸੀਂ ਦੇਖ ਲਓ ਫਿਰ ਅਮਨ ਕਿੰਨਾ ਕੁ ਝੂਠ ਬੋਲ ਕੇ ਗਿਆ। ਪਿਛਲੀ ਖਬਰ ਨੂੰ ਕੁਛ ਜ਼ਿਆਦਾ ਮਸਾਲੇ ਤੋਂ ਨੀ ਲਗਾ ਲਈਏ, ਅਗਲੀ ਸਿਰਫ ਸਿਰਫ ਡੇਟਾ। ਲੈਟਸ ਹੈਵ ਅ ਬ੍ਰੇਕ, ਦੈਨ ਵਿਲ ਗੋ ਟੂ ਡੇਟਾ। ਉਹ ਪਰਸੋਂ ਸੀਗਾ ਬੁੱਧਵਾਰ, ਬੁੱਧਵਾਰ ਅੰਗਰੇਜ਼ੀ ਚ ਵੈਡਨਸਡੇ, ਵੈਡਨਸਡੇ ਨੂੰ ਹਮਨੇ ਇੱਕ ਬਾਤ ਕੀਤੀ ਕਿ ਅੱਜ ਆਡੀਟਰ ਜਨਰਲ ਸਾਹਿਬ ਕੀ ਰਿਪੋਰਟੇ ਆਏਗੀ, ਵੈਸੇ ਐਕਟਿੰਗ ਹੀ ਨੇ, ਠੀਕ ਹੈ ਜੀ। ਉਹਨਾਂ ਨੇ ਇੱਕ ਗੱਲਬਾਤ ਜੀ ਦੱਸੀ ਹੈ, ਹੈਲਥ ਦੇ ਉੱਪਰ ਆਪਾਂ ਗੱਲ ਕੀਤੀ ਸੀ ਕਿ ਹੈਲਥ ਦੇ ਉੱਪਰ ਕੁਛ ਆਉਣੇ ਵਾਲਾ ਹੈ, ਕੁਛ ਆਉਣੇ ਵਾਲਾ, ਥੋੜਾ ਬਹੁਤਾ ਤਾਂ ਆਏਗਾ ਹੀ। ਸੋ ਹੈਲਥ ਵਿੱਚ ਉਹਨਾਂ ਨੇ ਦੱਸਿਆ, ਆਡੀਟਰ ਜਨਰਲ ਰਿਪੋਰਟ ਫਾਇੰਡ ਏਜੰਸੀਜ਼ ਚਾਰਜ ਹਾਸਪਿਟਲ ਐਜ਼ ਮਚ ਐਜ਼ $160 ਪਰ ਆਵਰ ਫੋਰ ਅ ਰਜਿਸਟਰਡ ਨਰਸ। ਹੁਣ ਕੀ ਹੈ ਕਿ ਹਸਪਤਾਲਾਂ ਦੇ ਵਿੱਚ ਘਾਟੇ ਪਾਓ, ਹਸਪਤਾਲਾਂ ਦੇ ਵਿੱਚ ਇਸ ਤਰ੍ਹਾਂ ਸਰਵਿਸ ਨੂੰ ਕਮਜ਼ੋਰ ਕਰੋ, ਮੈਨੇ ਤੁਮ ਜੀਤ ਕੇ ਤੁਮ ਆਏ ਹੋ ਲੋਕੋ ਸੇ, ਲੋਕੋ ਸੇ ਜੀਤ ਕੇ, ਲੋਕੋ ਸੇ ਨਹੀਂ ਲੋਕੋ ਕਹਿ ਦੋ, ਫਸ ਸ਼ਾਇਦ ਮੈਂ ਬਚਦਾ, ਲੋਕੋ ਸੇ ਤੁਮ ਵੋਟ ਪਵਾ ਕੇ ਜੀਤ ਕੇ ਆਏ ਹੋ, ਪਰ ਕਾਮ ਤੁਮਨੇ ਹਮਾਰਾ ਕਰਨਾ। ਹੁਣ ਤੂੰ ਏਦਾਂ ਕਰ, ਜਿੱਤ ਕੇ ਆਇਆ ਪਬਲਿਕ ਸਰਵਿਸ ਨੂੰ ਬੈਟਰ ਕਰਨ ਤੇ, ਹੁਣ ਜਾ ਕੇ ਨਾ ਪਬਲਿਕ ਸਰਵਿਸ ਨੂੰ ਹੌਲੀ ਹੌਲੀ ਉਸਕੀ ਕੁਛ ਕੁਛ ਇੰਟੇ ਨਿਕਾਲੋ, ਨੀਂਦ ਕੇ ਪਾਸ ਪਾਸ ਕੀ ਨਾ ਤਿੰਨ ਚਾਰ ਇੰਟੇ ਨਿਕਾਲੋ, ਤਾਂ ਕਿ ਉਹ ਚਰਮਰਾਨੇ ਲੱਗ ਜਾਏ ਔਰ ਉਹ ਗਿਰ ਜਾਏ ਔਰ ਲੋਕ ਵੀ ਕਹੇ ਵੀ ਹਾਂ ਬੜਾ ਖਰਾਬ ਸਿਸਟਮ ਹੈ, ਬੜਾ ਖਰਾਬ ਹੈ। ਤੋ ਇਨਕੋ ਬਹਿਲਾ ਫੁਸਲਾ ਕੇ ਨਾ ਦੂਸਰੀ ਤਰਫ ਲੈ ਕੇ ਆਓ, ਤਾਂ ਕਿ ਪਬਲਿਕ ਸਿਸਟਮ ਮੈਂ ਪਬਲਿਕ ਬੋਲ ਸਕਤੀ ਹੈ, ਪਬਲਿਕ ਸਿਸਟਮ ਮੈਂ ਪਬਲਿਕ ਕੁਸ਼ਚਨ ਕਰ ਸਕਤੀ ਹੈ। ਅਗਰ ਇਸਕੋ ਪ੍ਰਾਈਵੇਟ ਕਰ ਦੇਂਗੇ ਨਾ, ਫਿਰ ਕੋਈ ਬੋਲ ਨਹੀਂ ਪਾਏਗਾ, ਫਿਰ ਹਮ ਕਹੇਂਗੇ ਨਹੀਂ ਕਰਨਾ ਤਾਂ ਜਾਓ। ਅਭੀ ਸਬਕਾ ਰਾਈਟ ਹੈ ਨਾ, ਜੋ ਯੇ ਰਾਈਟ ਵਰਡ ਕੋ ਨਿਕਾਲੋ ਯਹਾਂ ਸੇ, ਇਸ ਡਿਕਸ਼ਨਰੀ ਮੇ ਸੇ ਰਾਈਟ ਵਰਡ ਨਿਕਾਲੋ। ਕੋਈ ਸਿਹਤ ਸਹੂਲਤ ਕਿਸੀ ਕਾ ਰਾਈਟ ਨਹੀਂ ਹੈ, ਬਸ ਇਸਕੋ ਕਾਰੋਬਾਰ ਮੇ ਬਦਲੋ, ਜਲਦੀ ਬਦਲੋ ਔਰ ਫਿਰ ਆਏਗਾ ਮਜ਼ਾ, ਫਿਰ ਗੇਮ ਖੇਲੇਂਗੇ, ਖੇਲਣਾ ਹੋਵੇਗਾ। ਹੁਣ ਇਹਨਾਂ ਨੇ ਇਹ ਗੱਲ ਦੱਸੀ ਹੈ ਕਿ ਹਾਸਪਿਟਲ ਜਿਹੜੇ ਅੰਟੈਰੀਓ ਦੇ ਵਿੱਚ ਹੈ, ਉਹ ਆਪਣੇ ਡਾਕਟਰਾਂ ਨਰਸਾਂ ਦੀ ਭਰਤੀ ਨਹੀਂ ਕਰ ਰਹੇ, ਸਰਕਾਰ ਨੇ ਭਰਤੀ ਤੇ ਰੋਕ ਲਾਈ ਹੈ, ਤਨਖਾਹਾਂ ਤੇ ਰੋਕ ਲਾਤੀ। ਹੁਣ ਇੱਧਰ ਤਾਂ ਤੁਹਾਨੂੰ ਕੰਮ ਜ਼ਿਆਦਾ, ਸਟਾਫ ਘੱਟ, ਤਨਖਾਹ ਤੇ ਕੈਬ ਆ, ਦੂਜੇ ਪਾਸੋਂ ਮਹਿੰਗਾਈ ਵਧਾ ਲਓ। ਨਰਸਾਂ $35 ਘੰਟੇ ਦੇ ਲੈਂਦੀਆਂ ਸੀ ਜਿਵੇਂ 5 ਸਾਲ ਪਹਿਲਾਂ, ਬ੍ਰੈਡ ਆਉਂਦੀ ਸੀ $2 ਦੀ, ਬ੍ਰੈਡ ਘੱਟ $10 ਦੀ ਤਨਖਾਹ ਰੱਖੋ $35, ਅਬ ਇਨਕਮ ਨਿਕਲੇਗਾ ਧੂਆ, ਅਬ ਇਹ ਭਾਗੇ ਕੀ ਇਧਰ ਉਧਰ। ਹੁਣ ਕੀ ਕਰਨਾ ਹੈ, ਹੁਣ ਸਰ ਪਲਾਨ ਇਸ ਤਰ੍ਹਾਂ ਬਣਾਉਣਾ ਹੈ ਕਿ ਹਾਸਪਿਟਲ ਖਾਲੀ ਕਰਵਾਉਣਾ ਹਮ, ਇਹ ਪ੍ਰਾਈਵੇਟ ਕਰਨਾ, ਕੈਸੇ ਕਰੇਂਗੇ, ਸਰਕਾਰੀ ਭਰਤੀ ਬੰਦ ਕਰ ਦੋ, ਵੇਟ ਟਾਈਮ ਐਕਸੈਸ ਕਰੋ, ਲੋਕਾਂ ਨੂੰ ਪਰੇਸ਼ਾਨੀ ਦਾ ਵਧਣ ਦੋ, ਜਿਹੜੀਆਂ ਨਰਸਿਸ ਨੇ ਉਨਕੀ ਤਨਖਾਹ ਕੇ ਉੱਪਰ ਕੈਪ ਲਗਾ ਦੋ, ਲੋਕੋ ਕੋ ਬਤਾ ਦੋ ਕਿ ਬਈ ਤੁਹਾਡਾ ਟੈਕਸ ਵੱਧ ਜਾਏਗਾ ਜੇ ਦੇਖੋ ਜੇ ਨਰਸ ਤਨਖਾਹ ਲੈ ਰਹੀ ਹੈ, ਲੋਕੋ ਨੇ ਆਪ ਹੀ ਵੋਟ ਦੇ ਕਹਿ ਦੇਣਾ ਟੈਕਸ ਘਟਾਓ ਟੈਕਸ ਘਟਾਓ, ਠੀਕ ਹੈ। ਤੋ ਟੈਕਸ ਘਟਾਓ ਕੇ ਨਾਮ ਤੇ ਨਰਸ ਕੀ ਤਨਖਾਹ ਨੀ ਵਧਾਉਣੀ, ਪਰ ਚੀਜ਼ਾਂ ਮਹਿੰਗੀਆਂ ਕਰੀ ਚੱਲੋ, ਉਹ ਆਪਣੇ ਯਾਰਾਂ ਦੋਸਤਾਂ ਨੂੰ ਕਹੋ ਚੱਕ ਦੇ ਬਈ ਬ੍ਰੈਡ $4 ਲੱਖ ਦੀ ਵੇਚ ਦੇ, ਬਾਅਦ ਚ ਦੇਖਾਂਗੇ, ਸੋਰੀ ਮੰਗ ਕੇ $50-$500 ਦੀ ਪੈਨਲਟੀ ਮੈਂ ਹੀ ਲਾਉਣੀ ਆ, ਉਹ ਵਿੱਚੋਂ ਹੀ ਕੱਢ ਦੇਣੀ ਹੈ ਬ੍ਰੈਡ ਦੀ ਕੀਮਤ ਦੇ। ਚੱਲ ਹੋ ਗਿਆ ਹੋ ਗਿਆ, ਚੱਲ ਰਮਨ ਤੂੰ ਬਾਹਰ, ਹੁਣ ਅਗਲਾ ਕੰਮ ਕਰੀਏ, ਹੁਣ ਟਾਇਰਾਂ ਵਾਲੇ ਤੇਲ ਵਾਲੇ ਨਾਲ ਵੀ ਗੱਲ ਕਰਨੀ ਹੈ, ਬਹੁਤ ਕੰਪਨੀਆਂ ਨਾਲ ਗੱਲ ਕਰਨੀ ਹੈ, ਆਪਣੇ ਕੋਲ 4 ਸਾਲ ਦੀ ਟਰਮ ਹੈ ਤੇ 4 ਸਾਲ ਤੋਂ ਪਹਿਲਾਂ ਮੈਂ ਅਸਤੀਫਾ ਦੇ ਦੇਣਾ, ਕਿਉਂਕਿ ਇੰਡੀਆ ਚ ਲੋਕਾਂ ਨੇ ਤਰੀਫ ਕਰਨੀ ਹੈ ਕਿ ਰਮਨ ਜੀ ਤੂੰ ਇਤਨੇ ਇਮਾਨਦਾਰ ਮੰਤਰੀ ਬਣਾ ਸਾ ਜੀ, ਉਹਨੇ 4 ਸਾਲ ਦੀ ਟਰਮ ਵੀ ਪੂਰੀ ਨਹੀਂ ਕੀਤੀ, ਕਹਿੰਦਾ ਆਈ ਨੀਡ ਟੂ ਗਿਵ ਟਾਈਮ ਟੂ ਮਾਈ ਫੈਮਿਲੀ, ਫਿਰ ਮੈਂ ਭਾਗ ਜਾਊਂਗਾ। ਪਰ 2 ਸਾਲਾਂ ਦੀ ਕੰਮ ਨਿਬੇੜ ਦੇਣਾ ਬਾਈ ਜੀ, ਮੈਂ ਸ਼ਾਇਦ 4 ਮਹੀਨਿਆਂ ਬਾਅਦ ਹੀ ਕੁਰਸੀ ਖਾਲੀ ਕਰ ਦੇਣੀ ਹੈ, ਫਟਾਫਟ ਮੁਝੇ ਸਾਈਨ ਕਰ ਦਿਓ, ਡੋਂਟ ਡਿਸਟਰਬ ਮੀ, ਓਕੇ। ਚਲੋ ਜੀ, ਹੁਣ ਕੀ ਹੋਇਆ, ਨਰਸ ਦੇ $35 ਹੈ, ਉਹਨੂੰ 35 ਤੇ ਫਸਾ ਕੇ ਰੱਖੋ, ਬਿੱਲ 200 ਕਿਹੜਾ ਸੀ 14, ਚਲੋ ਛੱਡੋ, ਬਿੱਲ ਜਿਹੜਾ ਵੀ ਲੱਗਿਆ ਉਹਦੇ ਨਾਲ ਕੀ, ਇਧਰੋਂ ਮਹਿੰਗਾਈ ਵਧਾ ਦਿਓ, ਪਰਲੇ ਪਾਸੇ ਇੱਕ ਏਜੰਸੀ ਰੱਖ ਦਿਓ। ਹੁਣ ਉਸ ਏਜੰਸੀ ਦੇ ਵਿੱਚ ਕੀ ਕਰਨਾ ਹੈ, ਅਬ ਗੇਮ ਖੇਲਣਗੇ, ਉਹ ਏਜੰਸੀ $75 ਦੇ ਉੱਪਰ ਨਰਸ ਨੂੰ ਹਾਇਰ ਕਰ ਲੈਂਦੀ ਹੈ। ਵਾਓ, ਹੁਣ ਜਿਹੜੀ $35 ਚ ਫਸੀ ਹੈ, ਕਹਿੰਦੇ ਪਾਰਕਿੰਗ ਲੋਟ ਤੇ ਲਿਜਾ ਕੇ ਗੱਡੀ ਖੜੀ ਕਰ ਦਿਓ, ਆ ਜਾਓ ਵੀ ਆ ਜਾਓ, $60 ਦੀ ਕੋਈ ਹੈ ਨੌਕਰੀ ਚਾਹੀਏ, $60 ਦਾ ਅਸੀਂ ਦਵਾ ਦਿੰਦੇ ਹਾਂ। ਹੁਣ $7 ਦੇ ਵਿੱਚ ਮੈਂ ਉੱਥੋਂ 10 ਨਰਸਾਂ ਉੱਥੋਂ ਹੋਰ ਕੱਢਣੀਆਂ, ਉੱਥੇ ਵੇਟਿੰਗ ਟਾਈਮ ਫਿਰ ਵੱਧ ਗਿਆ। ਹੁਣ ਜਿਹੜੀਆਂ ਮੇਰੇ ਨੂੰ ਆ ਕੇ ਜੁਆਇਨ ਕਰਨਗੀਆਂ, ਉਹ ਕਹਿੰਦੇ ਰਮਨ ਜੀ ਤੂੰ ਪਾਗਲ ਹੈ, ਅਰੇ ਹਮ ਪਾਗਲ ਕਹਾਂ, ਤੁਹਾਨੂੰ ਕੀ ਪਤਾ ਗੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ ਨੇ, ਮੱਛਲੀ ਕਬ ਪੀਤੀ ਹੈ ਔਰ ਕਬ ਸੋਤੀ ਹੈ ਤੁਹਾਨੂੰ ਕਿਆ ਪਤਾ, ਗਹਿਰਾਈਓ ਮੈਂ ਤੂੰ ਕਦੀ ਗਏ ਹੀ ਨਹੀਂ ਨੀਆ। ਹੁਣ $35 ਵਾਲੀ ਨਰਸ ਨੂੰ ਮੈਂ $50 ਚ ਲੈ ਲਿਆ, $50 ਚ ਲੈ ਲਿਆ, 60 ਚ ਲੈ ਲੈਂਦੇ ਹਾਂ, ਚੱਲ ਯਾਰ 70, ਠੀਕ ਹੈ ਲਾਸਟ, ਚੱਲ ਜਿੰਨਾ ਤੇਰੀ ਨਾ ਮੇਰੀ 75 ਤੇ ਗੱਲ ਹੋ ਗਈ। ਹੁਣ ਜਦੋਂ ਮੈਂ ਸਰਕਾਰ ਨੂੰ ਲੋੜ ਪਈ ਹਸਪਤਾਲਾਂ ਚ, ਤੇ ਸਰਕਾਰ ਕਹੂਗੀ ਵੀ ਲੋਕਾਂ ਦੀਆਂ ਸਰਵਿਸਿਸ ਖਰਾਬ ਹੋ ਰਹੀਆਂ, ਅਸੀਂ ਹਰ ਹਾਲਤ ਦੇ ਉੱਪਰ ਕਿਸੇ ਦਾ ਇਲਾਜ ਨਹੀਂ ਰੁਕਣਾ ਚਾਹੀਦਾ, $160 ਦਾ ਬਿੱਲ ਕੱਟ ਕੇ, $160 ਘੰਟੇ ਦਾ ਬਿੱਲ ਕੱਟ ਕੇ ਮੈਂ ਪ੍ਰਾਈਵੇਟ ਏਜੰਸੀ ਨੂੰ ਕਹਿੰਦਾ ਮੈਨੂੰ ਸਟਾਫ ਮੁਹੱਈਆ ਕਰ ਦੇ, ਉਹਨੇ ਸਟਾਫ ਮੁਹੱਈਆ ਕਰਤਾ। 17 ਦੇ ਆਪਾਂ 75 ਤੇ ਗੱਲ ਕੀਤੀ ਸੀ, 75 ਨੂੰ 160 ਦੇ $160 ਚੋਂ $75 ਘਟਾਇਓ, ਕਿੰਨੇ ਬਚੇ, $95 ਜੇਲ ਚ ਪਾ ਗਿਆ, $95। ਤੇਰੀ ਦੋਸਤੀ ਮੇਰਾ ਪਿਆਰ, ਇਹ ਹੁੰਦੀ ਹੈ ਯਾਰੀ, ਜੱਟ ਦੀ ਯਾਰੀ ਏਦਾਂ ਲਿਖਦੀ ਹੈ। ਸੋ ਇਹ ਕਹਾਣੀ ਕਹਿੰਦੇ ਸਮਝ ਆਈ, ਹੁਣ ਇਹਨਾਂ ਨੇ ਕਿੰਨਾ ਪੈਸਾ ਲੁਟਾਇਆ ਬਈ, ਬਾਤ ਕਮਾਲ ਹੋ ਗਈ। ਸਮ ਹੋਸਪਿਟਲ ਦੈਟ ਮੋਰ ਦੈਨ ਟ੍ਰਿਪਲ ਦੇਅਰ ਸਪੈਂਡਿੰਗ ਔਨ ਏਜੰਸੀ ਨਰਸਿਸ। ਪਿਛਲੇ ਸਾਲਾਂ ਦੌਰਾਨ ਕਈ ਹਸਪਤਾਲਾਂ ਦੇ ਵਿੱਚ ਤਾਂ ਏਜੰਸੀਆਂ ਤੋਂ ਨਰਸਾਂ ਲੈ ਕੇ ਆਉਣ ਦਾ ਰੁਝਾਨ ਆ ਜਿਹੜਾ ਉਹ 3 ਗੁਣਾ ਵਧਿਆ। ਤੇ ਨਰਦਰਨ ਓਨਟੈਰੀਓ ਦੇ ਵਿੱਚ, ਨਰਦਰਨ ਓਨਟੈਰੀਓ ਦੇ ਵਿੱਚ ਸਾਲ 2021-22 ਦੀ ਤੁਲਨਾ ਦੇ ਵਿੱਚ ਬਨਿਸਬਤ ਸਾਲ 2021-22 ਕੀ ਬਨਿਸਬਤ 2022-23 ਨੇ 25 ਗੁਣਾ 25 times ਦੀ ਪ੍ਰੈਕਟਿਸ ਆਫ ਆਇਰਿੰਗ ਨਰਸਿਸ ਫਰੋਮ ਪ੍ਰਾਈਵੇਟ ਏਜੰਸੀਜ਼ ਹੈਵ ਗਰੋਨ। ਪ੍ਰਾਈਵੇਟ ਬੰਦਿਆਂ ਤੋਂ ਹਸਪਤਾਲ ਵਿੱਚ, ਪ੍ਰਾਈਵੇਟ ਕੰਪਨੀਆਂ ਏਜੰਸੀਆਂ ਤੋਂ ਨਰਸਾਂ ਕਿਰਾਏ ਤੇ ਲਿਆਉਣ ਦਾ ਰੁਝਾਨ ਦੇ ਵਿੱਚ 25 ਗੁਣਾ ਵਾਧਾ ਹੋ ਗਿਆ। 25 ਗੁਣਾ ਪੂਰੇ ਓਨਟੈਰੀਓ ਪ੍ਰੋਵਿੰਸ ਦੇ ਵਿੱਚ 17 ਲੱਖ ਘੰਟੇ ਪੂਰੇ ਓਨਟੈਰੀਓ ਪ੍ਰੋਵਿੰਸ ਦੇ ਵਿੱਚ 1.7 million hours 17 ਲੱਖ ਘੰਟਿਆਂ ਦਾ ਪ੍ਰਾਈਵੇਟ ਏਜੰਸੀਆਂ ਤੋਂ ਕੰਮ ਕਰਾਇਆ ਗਿਆ। ਜਿਹੜਾ ਕੰਮ ਸਰਕਾਰ ਜੇ ਆਪ ਕਿਸੇ ਨੂੰ ਚੰਗੀ ਤਨਖਾਹ ਦੇ ਵੀ ਦਿੰਦੀ ਤਾਂ 3-3 ਨਰਸਾਂ ਦਾ ਕਿਰਾਇਆ ਉਹ ਇਕੱਲਾ ਹੀ ਬੰਦਾ ਖਾ ਗਿਆ। ਨਰਸ ਨੂੰ ਫਿਰ ਪੈਸੇ ਘੱਟ ਹੈ, ਹੁਣ ਉਹ ਮਜਬੂਰੀ ਦੀਆਂ ਨਰਸਾਂ ਨੂੰ ਕਹਿੰਦੀ ਇਸੇ ਤਰ੍ਹਾਂ ਫਸਾ ਕੇ ਰੱਖੋ, ਇਧਰੋਂ ਕੈਪ ਲਾ ਦੋ ਤਨਖਾਹਾਂ ਤੇ, ਉਧਰੋਂ ਮਹਿੰਗਾਈ ਵਧਾ ਦੋ, ਸਾਨੂੰ ਉਹਦੇ ਵਿੱਚ ਵੀ ਫਾਇਦਾ, ਮਹਿੰਗਾਈ ਚ ਮੇਰੀਆਂ ਬਰੈਡਾਂ ਦੇ ਕਹੀਏ, ਇਧਰ ਮੈਂ ਏਜੰਸੀ ਵੀ ਖੋਲ ਲਈ ਤੇ ਅਗਲੀ ਵਾਰ ਇਲੈਕਸ਼ਨ ਦਾ ਫੰਡ ਹੈ ਕਿ ਨਾ, ਇਲੈਕਸ਼ਨ ਮੈਂ ਕਾ ਖਰਚਾ ਆਏਗਾ ਮੀਆਂ, ਲੈ ਲੈ ਯਾਰ 1 ਮਿਲੀਅਨ ਮਨਜੀਤ ਖੜਾ ਹੋ ਜਾ, ਛਪਾ ਕਾਗਜ਼ ਯਾਰ, ਉਹ ਓਪੋਜੀਸ਼ਨ ਮੇ ਬੰਦਾ ਖੜਾ ਹੋ ਰਹਾ ਯਾਰ, ਉਸਕੋ 2 ਮਿਲੀਅਨ ਦੋ ਬੈਠਨੇ ਕੇ ਲੀਏ ਯਾਰ, ਰਮਨ 3 ਮਿਲੀਅਨ ਦੇ ਵਿੱਚ ਇਲੈਕਸ਼ਨ ਲੜਾਂਗੇ ਆਪਾਂ, ਕੀ ਹੁੰਦਾ 3 ਮਿਲੀਅਨ ਯਾਰ, ਕੀ ਹੁੰਦਾ 3 ਮਿਲੀਅਨ, 17 ਲੱਖ ਨੂੰ 160 ਦੇ ਨਾਲ ਮਲਟੀਪਲਾਈ ਕਰ, ਬਣੇਗਾ ਪੈਸਾ ਖੂਬ, ਪੂਰੀ ਇਲੈਕਸ਼ਨ ਕੈਪਚਰ ਹੋ ਜਾਣੀ ਹੈ ਇੱਕੋ ਸਾਲ ਦੇ ਬਜਟ ਚ, ਉਸ ਤੋਂ ਬਾਅਦ ਇੱਥੇ ਇਲੈਕਸ਼ਨ ਕਰਾਉਣ ਦੀ ਲੋੜ ਹੈ ਨੀ। ਹਾਂ ਕਰਾਵਾਂਗੇ, ਡੈਮੋਕ੍ਰੇਸੀ ਨੀ ਕਹਿਣਾ ਆਪਾਂ, ਉਹ ਕਰਾਵਾਂਗੇ ਪਰ ਉਹ ਕੋਈ ਬੰਦਾ ਬੈਠ ਸਕਦਾ, ਫਰੀਡਮ ਹੈ ਉਹਨੂੰ ਬੈਠਣ ਦੀ, ਕੋਈ ਬੈਠ ਜਾਏਗਾ ਤੂੰ ਵੋਟਾਂ ਹੀ ਪਾੜ ਕੇ ਚਲਾ ਜਾਏਗਾ, ਉਹ ਤਾਂ ਹੋ ਜਾਏਗਾ ਯਾਰ, ਇਸ ਕੀ ਤੋਂ ਟੈਨਸ਼ਨ ਮਤ ਲੈ ਤੂੰ, ਬਸ ਪਲਾਨ ਸ਼ੁਰੂ ਕਰ, ਚਲੋ ਪਲਾਨ ਤੇ ਕੰਮ ਕਰਦੇ ਆ। ਇਸ ਰਿਪੋਰਟ ਨੇ ਕਿਹਾ ਦੇਰ ਇਜ਼ ਦਾ ਬਿਗ ਡਿਪੈਂਡੈਂਸ ਔਨ ਏਜੰਸੀ ਨਰਸਿਸ, ਠੀਕ ਹੈ ਜੀ, ਹੁਣ ਇਹ ਸਿਸਟਮ ਬਿਲਕੁਲ ਕ੍ਰਿਪਲ ਕਰਕੇ ਕਮਜ਼ੋਰ ਕਰ ਲਿਆ ਏਜੰਸੀਆਂ ਦੀਆਂ ਨਰਸਿਸ ਨੂੰ ਹਾਇਰ ਕਰਨ ਦੇ ਵਿੱਚ। ਤੇ ਅਗਲੀ ਗੱਲ ਹੋਰ ਖੂਬਸੂਰਤ ਬਾਤ ਹੈ ਕਿ ਆਡੀਟਰ ਜਨਰਲ ਵੀ ਇਹਦਾ ਪੂਰੀ ਤਰ੍ਹਾਂ ਰਿਵਿਊ ਨਹੀਂ ਕਰ ਸਕਦਾ, ਹਾਲਾਂਕਿ ਉਹ ਸੂਬੇ ਦੀਆਂ ਪ੍ਰੋਵਿੰਸ ਦੀਆਂ ਫਾਈਨੈਂਸਿਸ ਦੇ ਉੱਪਰ ਵਾਚਡੌਗ ਹੈ। ਆਡੀਟਰ ਜਨਰਲ ਦਾ ਕੰਮ ਹੀ ਇਹ ਹੈ ਕਿ ਸਾਡੇ ਪ੍ਰੋਵਿੰਸ ਵਿੱਚ ਪੈਸਾ ਕਿਸ ਤਰ੍ਹਾਂ ਖਰਚਿਆ ਜਾ ਰਿਹਾ ਹੈ ਉਹਦੀ ਪੁਣਛਾਣ ਕਰਨੀ, ਹੁਣ ਉਸ ਦਾ ਨਿਗਰਾਨ ਉਹ, ਪਰ ਨਿਗਰਾਨ ਕੋਲ ਵੀ ਫਾਈਲ ਚੈੱਕ ਕਰਨ ਦਾ ਪੂਰੇ ਵਸੀਲੇ ਨਹੀਂ ਹੈਗੇ। ਆਡੀਟਰ ਜਨਰਲ ਸੇਜ਼ ਦੈਟਸ ਬਿਕੋਜ਼ ਨੀਦਰ ਦੀ ਮਿਨਿਸਟਰੀ ਆਫ ਹੈਲਥ ਨੋਰ ਓਨਟੈਰੀਓ ਹੈਲਥ, ਮਿਨਿਸਟਰੀ ਆਫ ਹੈਲਥ ਤੇ ਓਨਟੈਰੀਓ ਹੈਲਥ, ਠੀਕ ਹੈ ਜੀ, ਦੀ ਏਜੰਸੀ ਦੈਟ ਕੋਆਰਡੀਨੇਟ ਹਾਸਪਿਟਲ ਫੰਡਿੰਗ ਸਪੈਸੀਫਿਕਲੀ ਟਰੈਕਸ ਏਜੰਸੀ ਸਟਾਫ ਕੋਸਟ, ਉਹ ਏਜੰਸੀਆਂ ਦੇ ਸਟਾਫ ਦੀ ਕੋਸਟਿੰਗ ਕੀ ਹੈ, ਇਹਨੂੰ ਨਾ ਤਾਂ ਮਿਨਿਸਟਰੀ ਆਫ ਹੈਲਥ ਦੇਖ ਰਹੀ ਹੈ ਚੰਗੀ ਤਰ੍ਹਾਂ ਤੇ ਨਾ ਹੀ ਓਨਟੈਰੀਓ ਹੈਲਥ ਦੇਖਦੀ ਹੈ। ਅਸੀਂ ਦੋਨਾਂ ਤੇ ਰਿਕਾਰਡ ਮੰਗਾਉਣਾ, ਉਹ ਕਹਿੰਦੇ ਅਸੀਂ ਤਾਂ ਗਏ ਨੀ ਉੱਥੇ ਭਰਾਵਾ, ਕੀ ਹੋ ਗਿਆ ਕਾ ਹੋ ਗਿਆ ਨਹੀਂ ਕੁਛ ਪਤਾ ਚੱਲ ਰਿਹਾ। ਹੁਣ ਜਿਹੜੇ ਹਾਸਪਿਟਲ ਨੇ ਪੇ ਕੀਤਾ ਉਹ $99 ਤੋਂ $106 ਦਿੱਤੇ ਆ 1 ਘੰਟੇ ਲਈ ਇੱਕ ਰਜਿਸਟਰ ਨਰਸ ਤੋਂ ਐਮਰਜੈਂਸੀ ਡਿਪਾਰਟਮੈਂਟ ਵਿੱਚ ਕੰਮ ਕਰਾਉਣ ਲਈ ਸਦਰਨ ਓਨਟੈਰੀਓ ਦੇ ਹਾਸਪਿਟਲ ਦੇ ਵਿੱਚ, ਤੇ ਕਿਤੇ ਕਿਤੇ ਕਹਿੰਦੇ ਨਰਦਰਨ ਓਨਟੈਰੀਓ ਵਿੱਚ ਪੇਮੈਂਟ $100 ਤੋਂ $160 ਵੀ ਗਈ ਹੈ। ਹੁਣ ਉਹਨਾਂ ਨੇ ਇੱਕ ਮੋਟਾ ਜਿਹਾ ਅੰਦਾਜ਼ਾ ਲਾਇਆ, ਅੰਗਰੇਜ਼ੀ ਮੈਂ ਸੁਣੋ ਪਹਿਲੇ ਕਿਆ ਕਹਿੰਦੇ ਆ ਉਹ, ਇਫ ਯੂ ਟੇਕ ਦੀ ਬੋਟਮ ਐਂਡ ਆਫ ਦੀਜ ਰੇਂਜਸ, ਰੇਂਜਸ ਕੀ ਜੇ $99 ਤੋਂ 100-106 ਤੇ ਜੇ $100 ਤੋਂ $160 ਤੱਕ ਵੀ ਦਿੱਤੇ ਆ, ਕਹਿੰਦੇ ਆਪਾਂ ਸਭ ਤੋਂ ਘੱਟ ਜਿੰਨੀ ਅਦਾਇਗੀ ਕੀਤੀ ਗਈ ਆ ਉਹ ਅਮਾਊਂਟ ਪਾ ਲੈਂਦੇ ਆ, ਸਮਝੋ $100 ਦਿੱਤਾ, $100 ਵੀ ਜੇ ਸਰਕਾਰ ਨੇ ਪੇ ਕੀਤਾ ਹੋਵੇ ਤੇ ਜੇ 17 ਲੱਖ ਘੰਟੇ ਬਣ ਜਾਂਦੇ ਆ ਤੇ ਉਹਨੂੰ ਕੁੱਲ ਮਿਲਾ ਕੇ ਤੇ ਲੋਐਸਟ ਰੇਂਜਸ ਕਹਿੰਦੇ ਅਸੀਂ ਕਾਊਂਟ ਕੀਤੀਆਂ ਤਾਂ ਸਾਡੇ ਕੋਲ ਪੂਰਾ ਤਾਂ ਨਹੀਂ ਫਿਗਰ ਕਹਿੰਦੇ, ਪਰ 17 ਕਰੋੜ ਡਾਲਰ $17 ਕਰੋੜ ਡਾਲਰ ਸਰਕਾਰ ਇੱਕ ਸਾਲ ਚ ਸਿਰਫ ਨਰਸਾਂ ਦੇ ਰੂਪ ਦੇ ਵਿੱਚ ਏਜੰਸੀਆਂ ਨੂੰ ਪੇ ਕਰ ਚੁੱਕੇ $17 ਕਰੋੜ। ਇਹ ਹੈ ਪਿਛਲੀ ਖਬਰ ਦੇ ਨਾਲ, ਇਸ ਖਬਰ ਨੂੰ ਜੇਕਰ ਤੁਸੀਂ ਜੋੜ ਕੇ ਦੇਖੋਗੇ। ਮੈਂ ਕਿਹਾ ਸੀ ਨਾ, ਆਈ ਜਸਟ ਟਾਕ ਅਬਾਊਟ ਨੰਬਰ ਇਨ ਦਿਸ ਸੈਕਸ਼ਨ। ਤੇ ਕਹਿੰਦੇ ਦ ਆਡੀਟਰ ਜਨਰਲ ਅਰਜਸ ਦੀ ਗਵਰਨਮੈਂਟ ਟੂ ਮੋਨੀਟਰ ਹਾਊ ਮਚ ਇਜ਼ ਬੀਂਗ ਸਪੈਂਟ ਔਨ ਨਰਸਿੰਗ ਸਟਾਫਿੰਗ ਏਜੰਸੀਜ਼ ਟੂ ਡਿਟਰਮਿਨ ਦੀ ਰੀਜ਼ਨੇਬਲਨੈਸ ਆਫ ਪੇਮੈਂਟਸ। ਕਹਿੰਦੇ ਚੈੱਕ ਤਾਂ ਕਰ ਲਓ ਕਿ ਇਹ ਜਾਇਜ਼ ਹੈ, ਇਨਕੀ ਜਾਇਜ਼ਨੈਸ ਚੈੱਕ ਕਰ ਲਓ, ਰੀਜ਼ਨੇਬਲਨੈਸ, ਠੀਕ ਹੈ ਨਾ। ਤੇ ਫਿਰ ਕਹਿੰਦੇ ਇੱਕ ਇਹ ਵੀ ਗੱਲ ਆਈ ਸੀ ਕਿ ਇਹਨਾਂ ਏਜੰਸੀਆਂ ਦੇ ਉੱਤੇ ਕੈਪ ਲਾਓ ਵੀ ਏਦੋਂ ਵੱਧ ਪੈਸੇ ਵੀ ਤੁਹਾਨੂੰ ਮਿਲਣੇ। ਦੇਰ ਇਜ਼ ਨੋ ਲੈਜਿਸਲੇਸ਼ਨ ਦੈਟ ਕੈਪਸ ਦੀ ਅਮਾਊਂਟ ਦੀਜ਼ ਪ੍ਰਾਈਵੇਟ ਫੋਰ ਪ੍ਰੋਫਿਟ ਕੰਪਨੀਜ਼ ਕੈਨ ਚਾਰਜ ਹੋਸਪਿਟਲ। ਫਰੀ ਮਾਰਕੀਟ ਹੈ ਯਾਰ, ਕਿਆ ਬਹਿਕੀ ਬਹਿਕੀ ਬਾਤੇਂ ਕਰ ਰਹੇ ਹੋ? ਆਡੀਟਰ ਜਨਰਲ ਤੁਮ ਕਹਾਂ ਕੈਨੇਡਾ ਮਿਲੀ ਰਹਿਤੇ ਕਿਆ? ਅੰਗਰੇਜ਼ੀ ਆਉਂਦੀ ਹੈ ਕਿ ਨਹੀਂ ਆਉਂਦੀ ਤੈਨੂੰ? ਆਤੀ ਹੈ ਅੰਗਰੇਜ਼ੀ? ਕੈਨੇਡਾ ਦੇ ਹੋ, ਕੈਨੇਡਾ ਦੇ ਸਿਟੀਜਨ ਤੋਂ ਹੋ ਗਏ, ਫਰੀ ਮਾਰਕੀਟ ਕੰਟਰੀ ਨੇ, ਕਿਆ ਥਿੰਕ ਕੀ ਬਾਤ ਕਰ ਰਹੇ ਹੋ ਭਈਆ? ਲਾਹੌਲ ਵੇਲਾ ਕੌਮਤ, ਕਿਆ ਬਾਤ ਕਰ ਰਿਹਾ? ਤੋਬਾ ਤੋਬਾ ਯਾਰ, ਮੈਂ ਤਾਂ ਬਾਤ ਵੀ ਨਾ ਕਰੂੰ ਆਪਸੇ ਯਾਰ, ਇਹ ਕਿਆ ਬਾਤ ਹੈ? ਬਹੁਤ ਬੁਰਾ ਲਗਾ ਮੁਝੇ ਸੁਣ ਕੇ। ਫਰੀ ਮਾਰਕੀਟ ਹੈ ਭਈਆ, ਕੰਪਟੀਸ਼ਨ ਕਰਨੇ ਕੇ ਲਈ ਤੋ ਉਸ ਦਿਨ ਰਿਟੇਲਰ ਕੋ ਬੁਲਾਇਆ ਥਾ, ਵੋ ਖਬਰ ਨਹੀਂ ਪੜੀ ਕਿਆ ਆਪਨੇ? ਫਰੀ ਮਾਰਕੀਟ ਮੋਰ ਕੰਪਟੀਸ਼ਨ, ਲੋਕ ਗੱਲਾਂ ਲੜ ਕੇ ਮਰ ਜਾਏਗੇ ਔਰ ਫਿਰ ਚੀਜ਼ਾਂ ਸਸਤੀ ਹੋਣਗੀਆਂ ਔਰ ਸਾਰੇ ਸਸਤੀ ਚੀਜ਼ਾਂ ਖਰੀਦ ਰਹੇ ਹੈ ਕੈਨੇਡਾ ਚ। ਕੈਨੇਡਾ ਚ ਕਿਤਨੀ ਸਸਤੀ ਚੀਜ਼ਾਂ ਮਿਲ ਰਹੀ ਆ, ਰੋਜ਼ ਹੀ ਜੁੰਡੋ ਜੁੰਡੀ ਹੋਏ ਪੜੇ ਹੈ ਜੇ ਕਿਆ ਉੱਥੇ ਰਿਟੇਲਰ। ਬੋਥ ਦੀ ਹੁੰਦੀ ਹੈ ਉਹ, ਐਨਡੀਪੀ ਐਂਡ ਲਿਬਰਲ ਪਾਰਟੀ ਹੈ ਪ੍ਰਪੋਜ਼ ਕੈਪਿੰਗ ਨਰਸਿੰਗ ਏਜੰਸੀ ਫੀਜ਼। ਓ ਬਾਈ ਗੋਡ, ਅਗਰ ਇਹਨਾਂ ਦਾ ਰਾਜ ਆ ਜੇ ਤਾਂ ਮੈਨੂੰ ਪਤਾ ਕਿਹੜੀਆਂ ਟੋਪੀਆਂ ਪਹਿਨਾ ਦੇਣਗੇ। ਕੈਪਿੰਗ ਦਾ ਮਤਲਬ ਪਤਾ ਕਿਆ? ਪੰਜਾਬੀ ਵਿੱਚ, ਹਿੰਦੀ ਵਿੱਚ ਉਸੇ ਕਹੇਗੇ ਟੋਪੀ, ਟੋਪੀ ਪਹਿਨਾਉਣਾ। ਹੁਣ ਕੈਪਿੰਗ ਦਾ ਮਤਲਬ ਤਾਂ ਅਸੀਂ ਇਹ ਸਮਝ ਲੈਂਦੇ ਇੰਗਲਿਸ਼ ਦੇ ਹਿਸਾਬ ਨਾਲ ਕਿ ਕੰਟਰੋਲ ਕਰਨਾ ਪ੍ਰਾਈਸ, ਪਰ ਪੰਜਾਬੀ ਹਿੰਦੀ ਚ ਟੋਪੀ ਪਹਿਨਾਉਣ ਕੋ ਕਿਆ ਕਹਿੰਦੇ ਆ? ਉਹੀ ਪਹਿਨਾ ਦੀਆਂ ਨੇ। ਇਹ ਜਿਹੜੀ ਖਬਰ ਚ ਜਿਹੜੀ ਕੈਪਿੰਗ ਹੈ ਨਾ, ਉਹਨੂੰ ਇੰਗਲਿਸ਼ ਦੇ ਲਿਟਰਲ ਮੀਨਿੰਗ ਦੀ ਟ੍ਰਾਂਸਲੇਸ਼ਨ ਕਰ ਲਓ ਹਿੰਦੀ ਪੰਜਾਬ ਵਿੱਚ, ਉਹ ਜ਼ਿਆਦਾ ਸੌਖੀ ਸਮਝ ਆਏਗੀ। ਕੈਪਿੰਗ ਡਜ਼ਨਟ ਮੀਨ ਦੈਟ ਦੇ ਆਰ ਗੋਇੰਗ ਟੂ ਕੰਟਰੋਲ ਪ੍ਰਾਈਸਿਸ ਇਨ ਅ ਫਰੀ ਮਾਰਕੀਟ। ਕੈਪਿੰਗ ਇਜ਼ ਟੂ ਪਹਿਨਾਇੰਗ ਟੋਪੀ, ਟੋਪੀ ਪਹਿਨਾ ਦੋ। ਕੈਪਿੰਗ ਇਜ਼ ਪਹਿਨਾਇੰਗ ਟੋਪੀ ਔਨ ਪਬਲਿਕ। ਜੇ ਤਾਂ ਤੁਸੀਂ ਲਿਟਰਲ ਟ੍ਰਾਂਸਲੇਸ਼ਨ ਕਰੋਗੇ ਫਿਰ ਤਾਂ ਗੱਲ ਸਮਝ ਆ ਜਾਣੀ ਹੈ, ਤੇ ਜੇ ਸਪਿਰਿਟ ਦੇ ਵਿੱਚ ਟ੍ਰਾਂਸਲੇਟ ਕਰੋਗੇ ਇਡੀਓਮੈਟਿਕਲੀ, ਫਿਰ ਤੁਸੀਂ ਕਨਫਿਊਜ਼ ਹੋ ਜਾਓਗੇ। ਇਹ ਮੇਰੇ ਵਰਗਾ ਜਿਹੜਾ ਬੈਠਾ ਉਹ ਇਹੀ ਨੁਕਸਾਨ ਕਰਨ ਨੂੰ ਬੈਠਾ ਹੁੰਦਾ। ਵੀ ਡੂ ਨੋਟ ਵਾਂਟ ਟੂ ਲਿਮਿਟ ਹੋਸਪਿਟਲ ਐਂਡ ਆਪਰੇਟਰ ਇਨ ਹੋਮ। ਇਹਨਾਂ ਨੇ ਜਦੋਂ ਗੱਲ ਕੀਤੀ ਤੇ ਜਵਾਬ ਦੇ ਵਿੱਚ ਫਿਰ ਕੀ ਕਹਿੰਦੀ ਹੈ ਹੈਲਥ ਮਿਨਿਸਟਰ ਸਿਲਵੀਆ ਜੋਨਸ? ਉਹ ਕਹਿੰਦੀ ਮੈਂ ਇਹਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ। ਉਹ ਬਿਲਕੁਲ ਵਫਾਦਾਰੀ ਨਾਲ ਗੱਲ ਕਰ ਰਿਹਾ ਕੈਪੀਟਲ ਫਰੀ ਮਾਰਕੀਟ ਦੇ ਨਾਲ, ਲੇਜ਼ੀ ਫ੍ਰੀ। ਬਿਲਕੁਲ ਸਹੀ ਬਾਤ ਕਰ ਰਹੀ ਹੋ ਮੈਡਮ, ਮੈਂ ਆਪਕੇ ਸਾਥ ਹੂੰ। ਕਿਉਂ ਕੰਟਰੋਲ ਕਰਨਾ ਯਾਰ? ਕੰਟਰੋਲ ਕਰਨਾ, ਮਾਰਕੀਟ ਕੰਟਰੋਲ ਕਰਨੀ? ਗਵਰਨਮੈਂਟ ਹੈਜ਼ ਨੋ ਬਿਜ਼ਨਸ ਡੂਇੰਗ ਬਿਜ਼ਨਸ। ਮਾਰਕੀਟ ਕੰਟਰੋਲ ਕਰਨੀ, ਫਰੀ ਹੈਂਡ ਹੋਣਾ ਚਾਹੀਏ, ਸਭ ਕੋ ਖੁੱਲੀ ਛੂਟ ਦੇ ਦੋ। ਐਸਾ ਕ੍ਰਿਕਟ ਕਾ ਮੈਚ ਹੋ ਜਿਸਮੇ ਕੋਈ ਅੰਪਾਇਰ ਹੀ ਨਾ ਹੋ, ਕੋਈ ਰੈਫਰੀ ਸਿਟੀ ਮਾਰੇ ਹੀ ਨਾ, ਜੋ ਸਹੀ ਖੇਲਣਾ ਉਹ ਜਿੱਤ ਜਾਏਗਾ। ਠੀਕ ਹੈ ਜੀ, ਉਹ ਰੈਫਰੀ ਪਤਾ ਨੀ ਕਿਉਂ ਗੇਮਾਂ ਚ ਰੱਖਦੇ। ਫਰੀ ਮਾਰਕੀਟ ਚ ਕੋਈ ਰੈਫਰੀ ਨੀ ਹੁੰਦਾ, ਨਾ ਰੈਸਲਿੰਗ ਚ ਰੈਫਰੀ ਹੋਣਾ ਚਾਹੀਦਾ, ਨਾ ਕ੍ਰਿਕਟ ਚ। ਕ੍ਰਿਕਟ ਚ ਤਾਂ ਥਰਡ ਅੰਪਾਇਰ ਵੀ ਲਾ ਕੇ ਬੈਠ ਕੇ ਕੈਮਰੇ ਲਾ ਕੇ ਦੱਸੋ ਆਪ ਚੋਰੀਆਂ ਪਕੜਨੇ ਕੇ ਲਈ ਬੈਠੇ ਹੋ। ਫਰੀ ਮਾਰਕੀਟ, ਦੂਸਰੇ ਕੋ ਮੌਕਾ ਲੱਗੇਗਾ ਵੋ ਕਰ ਲੇਗਾ। ਕਹਿੰਦੀ ਵੀ ਡੋ ਨੋਟ ਵਾਂਟ ਟੂ ਲਿਮਿਟ, ਕਹਿੰਦੇ ਜੇਕਰ ਅਸੀਂ ਇੱਦਾਂ ਕੀਤਾ ਤਾਂ ਹੋਸਪਿਟਲ ਦੇ ਵਿੱਚ ਲੋਕਾਂ ਨੂੰ ਕੇਅਰ ਨੀ ਮਿਲਣੀ। ਅਸੀਂ ਚਾਹੇ 500 10 ਡਾਕਟਰ ਸਾਹਿਬ ਜਿਤਨਾ ਮਰਜ਼ੀ ਪੈਸਾ ਲੈ ਲਓ, ਮੇਰੇ ਬੇਟੇ ਕੋ ਬਚਾ ਲਓ। ਫਿਲਮਾਂ ਵਾਲਾ ਡਾਇਲਾਗ ਮਾਰ ਰਿਹਾ, ਮੇਰੇ ਬੇਟੇ ਕੋ ਬਚਾ ਲਓ, 1 ਲੱਖ 2 ਲੱਖ 10 ਲੱਖ ਕਿਤਨਾ ਚਾਹਤੇ ਵਾ, ਮੈਨੇ ਕੌਣ ਸਾ ਪੋਕਟ ਸੇ ਦੇਣਾ, ਖੇ ਲੋ। ਇਹ ਪਿਛਲੀ ਲਾਈਨ ਕੱਟ ਦਿਓ ਭਰਾਵਾ, ਐਵੇਂ ਮੇਰੇ ਦੁਆਲੇ ਹੋ ਜਾਣਗੇ। ਸੋ ਇੰਨਾ ਪੈਸਾ ਜਾ ਰਿਹਾ, ਵੈਸੇ ਕਹਿੰਦੇ ਆ ਪਰਮਾਨੈਂਟ ਨਰਸਿਸ $35 to $50 ਘੰਟੇ ਚ ਸਰਕਾਰੀ ਰੇਟ ਚੱਲ ਰਿਹਾ ਉਹਨਾਂ ਦਾ। ਪ੍ਰਾਈਵੇਟ ਬੰਦਾ ਬਾਹਰ ਖੜਾ ਉਹਨਾਂ ਨੂੰ ਲਾਲਚ ਦੇ ਰਿਹਾ। ਘਰ ਦੀ ਗਰੀਬੀ ਅਲੱਗ ਖੜੀ ਹੈ, ਰਾਸ਼ਨ ਦੀ ਗੱਲ ਅਲੱਗ ਖੜੀ ਹੈ, ਅਫੋਰਡੇਬਿਲਟੀ ਦੀਆਂ ਖਬਰਾਂ ਅੱਡ ਖੜੀਆਂ ਨੇ। ਏਜੰਸੀ ਨੇ ਘੁਮਾ ਕੇ ਸਰਕਾਰ ਤੋਂ ਕਿੰਨੇ ਪੈਸੇ ਲਏ ਨੇ, ਉਹ ਅੱਡ ਹੈ। ਗਰੀਬ ਨਰਸ ਨੂੰ, ਗਰੀਬ ਤਾਂ ਮਤ ਕਹੋ, ਗਲਿਟ ਗਲਿਟ, ਇੱਕ ਨਰਸ ਨੂੰ $35 to $50 ਦੇਣੇ ਔਖੇ ਆ। ਜੇ ਇੱਕ ਨਰਸ ਨੂੰ $60 ਵੀ ਦੇ ਦਿਓ, ਫਿਰ ਵੀ ਤੁਸੀਂ ਦੇਖੋ ਤੁਹਾਡੇ ਕੋਲ ਕਿੰਨਾ ਪੈਸਾ ਬਚਦਾ। ਜੇ ਕਿਤੇ ਸਿਸਟਮ ਦੇ ਵਿੱਚ ਰਹਿ ਕੇ ਕੰਮ ਕਰਨਾ ਹੋਵੇ, ਔਰ ਇਹ ਬੰਦੇ ਆਪਣੇ ਨਾਲ ਗੱਲ ਕਿਉਂ ਕਰਦੇ ਆ? ਮੇਰੇ ਕਈ ਸ਼ੋਅ ਦੇ ਵਿੱਚ ਇਹ ਗੱਲ ਆਉਂਦੀ ਰਹੀ ਹੈ, ਕਹਿੰਦੇ ਤੁਸੀਂ ਕਦੇ ਕਿਸੇ ਦੇ ਇੰਟਰਵਿਊ ਨਹੀਂ ਕਰਦੇ। ਮੈਂ ਯਾਰ ਮੈਂ ਕਰੂੰਗਾ ਕਿਉਂ, ਮੈਨੂੰ ਕੁਛ ਪੁੱਛਣਾ ਹੀ ਨਹੀਂ ਹੈ। I have no question to be asked from these elected public representatives. ਕੁਛ ਵੀ ਨਹੀਂ ਪੁੱਛਣਾ, ਮੈਂ ਸਿਰਫ ਇੰਟਰਵਿਊ ਉਦੋਂ ਕਰਦਾ ਜਦੋਂ ਮੈਨੂੰ ਕਰਨੀ ਪੈ ਜਾਵੇ ਕਿਸੇ ਦੀ। ਅੱਜ ਮੈਂ ਤੁਹਾਨੂੰ ਸਾਫ਼ ਸਾਫ਼ ਦੱਸਦਾ, ਮੈਂ ਕਦੇ ਕਿਸੇ ਮੰਤਰੀ ਸੰਤਰੀ ਨੂੰ ਬੁਲਾ ਕੇ ਰਾਜੀ ਨਹੀਂ, ਬਿਕੋਜ਼ ਵੀ ਕੈਨ ਨਾਟ ਟੈਲ ਦ ਟਰੁੱਥ, ਸੋ ਵੀ ਆਰ ਵੀ ਵੁੱਡ ਬੀ ਵੇਸਟਿੰਗ ਅਵਰ ਏਅਰ ਟਾਈਮ। ਆਈ ਥਿੰਕ ਆਈ ਹੈਵ ਕ੍ਰੋਸ ਮਾਈ ਲਿਮਿਟ, ਤੇ ਅੱਜ ਦਾ ਸਮਾਂ ਪੂਰਾ ਹੋ ਗਿਆ ਜੀ। ਫਟਾਫਟ ਤੁਸੀਂ ਖ਼ਬਰਾਂ ਦਾ ਬੁਲੇਟਿਨ ਸੁਣ ਕੇ ਆਓ ਤੇ ਮੈਂ ਗੁਰਿੰਦਰ ਜੀ ਦੇ ਨਾਲ ਸੰਪਰਕ ਕਰ ਲਾਂ ਤੇ ਫਿਰ ਅੱਜ ਫਿਲਮਾਂ ਤੇ ਗੱਲਾਂ ਕਰੀਏ। ਵੀ ਬਹੁਤ ਹੋਇਆ ਯਾਰ, ਫਰਾਈਡੇ ਇੰਜੋਏ ਕਰਦੇ ਆ।
ਸੈਵਨ ਸੈਵਨਟੀ AM ਖ਼ਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖ਼ਬਰਾਂ ਤੇ। ਗਫਾ ਵਿੱਚ ਇਜ਼ਰਾਈਲੀ ਬੰਬਾਰੀ ਨੇ ਫਲਸਤੀਨੀਆਂ ਦੇ ਸਾਹ ਸੁੱਤੇ। ਅਮਰੀਕਾ 'ਚ ਭਾਰਤੀ ਨਾਗਰਿਕ ਨੂੰ ਔਰਤ ਦਾ ਸ਼ੋਸ਼ਣ ਕਰਨ ਦੇ ਦੋਸ਼ 'ਚ 57 ਮਹੀਨਿਆਂ ਦੀ ਕੈਦ ਤੇ $40,000 ਜੁਰਮਾਨਾ। ਗੁਟਰੇਜ਼ ਨੇ ਗਾਜ਼ਾ 'ਚ ਜੰਗਬੰਦੀ ਦੀ ਅਪੀਲ ਲਈ UN ਚਾਰਟਰ ਦੀ ਵਿਸ਼ੇਸ਼ ਧਾਰਾ ਦੀ ਵਰਤੋਂ ਕੀਤੀ। ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਨੇ ਪਿਆਜ਼ ਦੇ ਨਿਰਯਾਤ ਤੇ ਪਾਬੰਦੀ ਲਗਾਈ। RBI ਨੇ ਰੈਪੋ ਦਰ 6.5% ਤੇ ਬਰਕਰਾਰ ਰੱਖੀ। ਦੇਸ਼ ਦਾ ਆਰਥਿਕ ਵਿਕਾਸ ਦਰ ਅਨੁਮਾਨ ਵਧਾ ਕੇ 7% ਕੀਤਾ। ਕਰਨਾਟਕ ਤੇ ਮੇਘਾਲਿਆ 'ਚ ਭੂਚਾਲ ਦੇ ਝਟਕੇ, ਜਾਨੀ ਨੁਕਸਾਨ ਤੋਂ ਬਚਾਅ। ਗਾਜ਼ਾ 'ਚ ਭਾਰਤੀ ਮੂਲ ਦੇ ਇੱਕ ਫੌਜੀ ਦੀ ਹੋਈ ਮੌਤ। ਰੂਸ ਵਿਦਿਆਰਥਣ ਨੇ ਸਹਿਪਾਠੀਆਂ ਤੇ ਕੀਤੀ ਗੋਲੀਬਾਰੀ, ਇੱਕ ਦੀ ਮੌਤ। ਹੁਣ ਖ਼ਬਰਾਂ ਵਿਸਥਾਰ ਨਾਲ। ਇਜ਼ਰਾਈਲੀ ਫੌਜ ਨੇ ਬੀਤੀ ਰਾਤ ਗਾਜ਼ਾ ਦੇ ਗਫਾ ਕਸਬੇ ਤੇ 2 ਜ਼ੋਰਦਾਰ ਹਮਲੇ ਕੀਤੇ, ਜਿਸ ਨਾਲ ਲੋਕਾਂ ਦੇ ਸਾਹ ਸੁੱਤੇ ਗਏ ਹਨ। ਲੋਕਾਂ ਮੁਤਾਬਕ ਇਜ਼ਰਾਈਲ ਵੱਲੋਂ ਹਮਲੇ ਦਾ ਘੇਰਾ ਵਧਾਉਣ ਮਗਰੋਂ ਗਫਾ ਹੀ ਅਜਿਹਾ ਟਿਕਾਣਾ ਬਚਿਆ ਸੀ ਜਿੱਥੇ ਉਹ ਥੋੜਾ ਬਹੁਤਾ ਆਪਣੇ ਆਪ ਨੂੰ ਸੁਰੱਖਿਅਤ ਸਮਝ ਰਹੇ ਸਨ, ਪਰ ਹਮਲਿਆਂ ਨੇ ਉਨ੍ਹਾਂ 'ਚ ਦਹਿਸ਼ਤ ਪੈਦਾ ਕਰ ਦਿੱਤੀ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਗਾਜ਼ਾ 'ਚ ਕੋਈ ਵੀ ਥਾਂ ਸੁਰੱਖਿਅਤ ਨਹੀਂ ਹੈ। ਦੱਖਣੀ ਸ਼ਹਿਰ ਖਾਨ ਯੂਨਸ ਦੇ ਆਲੇ ਦੁਆਲੇ ਗਹੀਗਾ 'ਚ ਲੜਾਈ ਨੇ ਲੱਖਾਂ ਲੋਕਾਂ ਨੂੰ ਉਥੋਂ ਆਪਣੇ ਟਿਕਾਣੇ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਉੱਤਰੀ ਅਤੇ ਕੇਂਦਰੀ ਗਾਜ਼ਾ ਦਾ ਸੰਪਰਕ ਤੋੜਨ ਤੇ ਰਾਹਤ ਸਮੱਗਰੀ ਰੋਕਣ ਕਰਕੇ ਫਿਲਸਤੀਨੀ ਮਿਸਰ ਸਰਹੱਦ ਨਾਲ ਲੱਗਦੇ ਗਫਾ ਅਤੇ ਹੋਰ ਇਲਾਕਿਆਂ ਵੱਲ ਹਿਜਰਤ ਕਰ ਰਹੇ ਹਨ। ਇਜ਼ਰਾਈਲੀ ਨੇ ਇਨ੍ਹਾਂ ਇਲਾਕਿਆਂ 'ਚ ਵੀ ਹਵਾਈ ਹਮਲੇ ਕੀਤੇ ਹਨ ਅਤੇ ਯੂਨਸ ਦਾ ਦਾਅਵਾ ਹੈ ਕਿ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਗਫਾ 'ਚ ਬੁੱਧਵਾਰ ਨੂੰ ਕੀਤੇ ਗਏ ਹਮਲੇ ਦੌਰਾਨ ਇੱਕ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇੱਕ ਪ੍ਰਤੱਖਦਰਸ਼ੀ ਨੇ ਕਿਹਾ ਕਿ ਹਮਲੇ 'ਚ 20 ਵਿਅਕਤੀ ਮਾਰੇ ਗਏ ਹਨ। ਲੋਕਾਂ ਨੇ ਕਿਹਾ ਕਿ ਵੀਰਵਾਰ ਤੜਕੇ ਇੱਕ ਹੋਰ ਘਰ ਤੇ ਬੰਬਾਰੀ ਹੋਈ ਹੈ। ਫੌਜ ਨੇ ਦੋਸ਼ ਲਾਇਆ ਹੈ ਕਿ ਗਫਾ 'ਚ ਦਹਿਸ਼ਤਗਰਦਾਂ ਨੇ ਉਨ੍ਹਾਂ ਤੇ ਰੋਕਟ ਦਾਗੇ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ 23 ਲੱਖ ਦੀ ਆਬਾਦੀ 'ਚੋਂ 80% ਤੋਂ ਜ਼ਿਆਦਾ ਲੋਕ ਪਹਿਲਾਂ ਹੀ ਘਰ ਛੱਡ ਕੇ ਜਾ ਚੁੱਕੇ ਹਨ। ਗਫਾ 'ਚ ਕਰੀਬ 2.8 ਲੱਖ ਦੀ ਆਬਾਦੀ ਹੈ ਅਤੇ ਉੱਥੇ ਪਹਿਲਾਂ ਹੀ 4.70 ਲੱਖ ਲੋਕ ਪੁੱਜ ਚੁੱਕੇ ਹਨ। ਮਿਸਰ ਨੇ ਸ਼ਰਨਾਰਥੀਆਂ ਨੂੰ ਰੋਕਣ ਲਈ ਸਰਹੱਦ ਤੇ ਹਜ਼ਾਰਾਂ ਜਵਾਨ ਤੈਨਾਤ ਕਰਦਿਆਂ ਵੱਡੇ ਵੱਡੇ ਅੜਿੱਕੇ ਲਗਾਏ ਹਨ। ਅਮਰੀਕਾ ਦੇ ਜਾਰਜੀਆ ਵਿੱਚ ਮੋਟਲ ਦੇ ਭਾਰਤੀ ਮੈਨੇਜਰ ਨੂੰ ਔਰਤ ਦੀ ਤਸਕਰੀ ਅਤੇ ਉਸ ਨੂੰ ਬੰਧੂਆ ਮਜ਼ਦੂਰੀ ਲਈ ਮਜਬੂਰ ਕਰਨ ਦੇ ਦੋਸ਼ ਵਿੱਚ 57 ਮਹੀਨਿਆਂ ਦੀ ਕੈਦ ਤੇ $40,000 ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ 71 ਸਾਲਾ ਸ਼੍ਰੀਸ਼ ਤਿਵਾੜੀ ਭਾਰਤੀ ਨਾਗਰਿਕ ਅਤੇ ਅਮਰੀਕਾ ਦਾ ਕਾਨੂੰਨੀ ਸਥਾਈ ਨਿਵਾਸੀ ਹੈ। ਉਸ ਨੂੰ 2020 ਵਿੱਚ ਕਾਰਟਸ ਵੀਲੇ ਵਿੱਚ ਬਿਜ਼ਟੋਲ ਮੋਟਲ ਦਾ ਪ੍ਰਬੰਧਨ ਸ਼ੁਰੂ ਕੀਤਾ ਸੀ। ਨਿਆਂ ਵਿਭਾਗ ਨੇ ਕਿਹਾ ਕਿ ਤਿਵਾੜੀ ਨੇ ਔਰਤ ਨੂੰ ਮੋਟਲ ਵਿੱਚ ਕੰਮ ਕਰਨ ਤੇ ਰੱਖਿਆ ਤੇ ਉਸ ਨੂੰ ਰਹਿਣ ਲਈ ਇੱਕ ਕਮਰਾ ਦਿੱਤਾ। ਤਿਵਾੜੀ ਨੂੰ ਪਤਾ ਸੀ ਕਿ ਪੀੜਿਤ ਪਹਿਲਾਂ ਬੇਘਰ ਸੀ ਤੇ ਪਹਿਲਾਂ ਨਸ਼ੇੜੀ ਸੀ। ਉਸ ਦੇ ਬੱਚਿਆਂ ਨੂੰ ਉਸ ਤੋਂ ਵੱਖ ਕਰ ਦਿੱਤਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਕਿ ਤਿਵਾੜੀ ਨੇ ਪੀੜਤਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਤਨਖਾਹ ਤੇ ਅਪਾਰਟਮੈਂਟਸ ਮੁਹੱਈਆ ਕਰਵਾਏਗਾ ਅਤੇ ਉਸ ਨੂੰ ਵਕੀਲ ਮੁਹੱਈਆ ਕਰਵਾ ਕੇ ਉਸ ਦੇ ਬੱਚੇ ਮੁੜ ਹਾਸਲ ਕਰਨ ਵਿੱਚ ਮਦਦ ਕਰੇਗਾ। ਸੰਘੀ ਵਕੀਲਾਂ ਨੇ ਦੋਸ਼ ਲਾਇਆ ਕਿ ਆਪਣੇ ਵਾਅਦਿਆਂ ਦੀ ਪਾਲਣਾ ਕਰਨ ਦੀ ਬਜਾਏ ਤਿਵਾੜੀ ਨੇ ਮੋਟਲ ਮਹਿਮਾਨਾਂ ਅਤੇ ਕਰਮਚਾਰੀਆਂ ਨਾਲ ਪੀੜਤ ਦੀ ਗੱਲਬਾਤ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਉਨ੍ਹਾਂ ਨਾਲ ਗੱਲ ਕਰਨ ਤੋਂ ਰੋਕਿਆ। ਵਕੀਲਾਂ ਨੇ ਕਿਹਾ ਕਿ ਤਿਵਾੜੀ ਨੇ ਪੀੜਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਅਕਸਰ ਉਸ ਨੂੰ ਮੋਟਲ ਦੇ ਕਮਰੇ ਵਿੱਚੋਂ ਬਾਹਰ ਕੱਢਣ ਦੀ ਧਮਕੀ ਦਿੰਦੇ ਸਨ। ਸੰਯੁਕਤ ਰਾਸ਼ਟਰ ਮੁਖੀ ਅੰਤੋਨੀਆ ਗੁਟਰੇਜ਼ ਨੇ ਇਜ਼ਰਾਈਲੀ ਹਮਾਸ ਜੰਗਬੰਦੀ ਲਈ ਸਲਾਮਤੀ ਕੌਂਸਲ ਨੂੰ ਅਪੀਲ ਕਰਨ ਵਾਸਤੇ UN ਚਾਰਟਰ ਦੀ ਇੱਕ ਵਿਸ਼ੇਸ਼ ਧਾਰਾ 99 ਦੀ ਵਰਤੋਂ ਕੀਤੀ ਹੈ। ਉਨ੍ਹਾਂ ਮੁਤਾਬਕ ਜੰਗ ਦੇ ਫਿਲਸਤੀਨੀਆਂ ਅਤੇ ਖਿੱਤੇ 'ਚ ਸ਼ਾਂਤੀ ਲਈ ਮਾੜੇ ਪ੍ਰਭਾਵ ਪੈ ਸਕਦੇ ਹਨ। ਗੁਟਰੇਜ਼ ਨੇ ਦਸੰਬਰ ਮਹੀਨੇ ਦੇ ਸਲਾਮਤੀ ਕੌਂਸਲ ਦੇ ਪ੍ਰਧਾਨ ਜੋਸ ਜੋਵੀਅਰ ਡੀ ਲਾ ਗਾਸਕ ਲੋਪੇਜ਼ ਡੋਮੀਨ ਗੋਇਜ਼ ਨੂੰ ਧਾਰਾ 99 ਤਹਿਤ ਪੱਤਰ ਲਿਖਿਆ ਹੈ। ਇਸ ਧਾਰਾ ਦੀ ਵਰਤੋਂ ਆਖਰੀ ਵਾਰ 3 ਦਸੰਬਰ 1971 'ਚ ਉਸ ਸਮੇਂ ਦੇ ਸਕੱਤਰ ਜਨਰਲ ਯੂ ਥੌਂਟ ਨੇ ਪੂਰਬੀ ਪਾਕਿਸਤਾਨ ਦੇ ਹਾਲਾਤ ਲਈ ਕੀਤੀ ਸੀ। ਭਾਰਤ ਨੇ ਪਾਕਿਸਤਾਨ ਖਿਲਾਫ 1971 'ਚ ਜੰਗ ਦਿੱਤੀ ਸੀ, ਜਿਸ ਮਗਰੋਂ ਬੰਗਲਾਦੇਸ਼ ਬਣਿਆ ਸੀ। ਗੁਟਰੇਜ਼ ਨੇ 2017 'ਚ ਸੰਯੁਕਤ ਰਾਸ਼ਟਰ ਦਾ ਸਕੱਤਰ ਜਨਰਲ ਬਣਨ ਮਗਰੋਂ ਚਾਰਟਰ ਦੀ ਧਾਰਾ 99 ਦੀ ਪਹਿਲੀ ਵਾਰ ਵਰਤੋਂ ਕੀਤੀ ਹੈ। ਧਾਰਾ 99 ਤਹਿਤ ਕੀਤਾ ਗਿਆ ਸਕੱਤਰ ਜਨਰਲ ਨੂੰ ਜਦੋਂ ਜਾਪੇਗੀ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਕਿਸੇ ਤਰ੍ਹਾਂ ਦਾ ਖਤਰਾ ਹੈ, ਉਹ ਸੁਰੱਖਿਆ ਕੌਂਸਲ ਦਾ ਇੱਕ ਮੁੱਦੇ ਵੱਲ ਧਿਆਨ ਖਿੱਚ ਸਕਦਾ ਹੈ। ਗੁਟਰੇਜ਼ ਨੇ ਪੱਤਰ 'ਚ ਕਿਹਾ ਕਿ ਗਾਜ਼ਾ 'ਚ 8 ਹਫ਼ਤੇ ਤੋਂ ਵੱਧ ਸਮੇਂ ਜੰਗ ਨਾਲ ਭਾਰੀ ਤਬਾਹੀ ਮਚੀ ਹੋਈ ਹੈ। ਉਨ੍ਹਾਂ ਸਲਾਮਤੀ ਕੌਂਸਲ ਦੇ ਮੈਂਬਰ ਨੂੰ ਅਪੀਲ ਕੀਤੀ ਕਿ ਉਹ ਮਾਨਵੀ ਤਬਾਹੀ ਨੂੰ ਰੋਕਣ ਦੇ ਉਪਰਾਲੇ ਕਰਨ ਅਤੇ ਫੌਰੀ ਜੰਗਬੰਦੀ ਐਲਾਨੀ ਜਾਵੇ। ਗੁਟਰੇਜ਼ ਦੀ ਤਰਜਮਾ ਸਟੀਫਨ ਦੁਜਾਰਿਕਾ ਨੇ ਕਿਹਾ ਕਿ ਸਕੱਤਰ ਜਨਰਲ ਨੇ ਬਹੁਤ ਹੀ ਵਧੀਆ ਕਦਮ ਚੁੱਕਿਆ ਹੈ ਅਤੇ ਕੌਮਾਂਤਰੀ ਭਾਈਚਾਰਾ ਫਿਲਸਤੀਨੀਆਂ ਦੇ ਪੱਖ 'ਚ ਜ਼ਰੂਰ ਕੋਈ ਢੁਕਵਾਂ ਫੈਸਲਾ ਲਵੇਗਾ। ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਆ ਗੁਟਰੇਜ਼ ਵੱਲੋਂ ਗਾਜ਼ਾ 'ਚ ਜੰਗਬੰਦੀ ਲਈ ਵਿਸ਼ੇਸ਼ ਧਾਰਾ ਦੀ ਵਰਤੋਂ ਕਰਨ ਤੋਂ ਔਖੇ ਹੋਏ ਇਜ਼ਰਾਈਲ ਨੇ ਕਿਹਾ ਕਿ ਉਨ੍ਹਾਂ ਦਾ ਕਾਰਜਕਾਲ ਸਰਕਾਰ ਨੇ ਘਰੇਲੂ ਮੰਗ ਪੂਰੀ ਕਰਨ ਅਤੇ ਕੀਮਤਾਂ ਨੂੰ ਕਾਬੂ ਚ ਕਰਨ ਲਈ ਅਗਲੇ ਸਾਲ ਮਾਰਚ ਤੱਕ ਪਿਆਜ਼ ਦੇ ਨਿਰਯਾਤ ਤੇ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਪਿਆਜ਼ ਦੇ ਨਿਰਯਾਤ ਦੀ ਨੀਤੀ ਨੂੰ 31 ਮਾਰਚ 2024 ਤੱਕ ਖੁੱਲੀ ਤੋਂ ਪਾਬੰਦੀ ਵਾਲੀ ਸ਼੍ਰੇਣੀ ਵਿਚ ਬਦਲ ਦਿੱਤਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਲਗਾਤਾਰ 5ਵੀਂ ਵਾਰ ਨੀਤੀਗਤ ਦਰ ਰੈਪੋ 6.5% ਤੋਂ ਬਰਕਰਾਰ ਰੱਖਿਆ, ਨਾਲ ਹੀ ਮੌਜੂਦਾ ਵਿੱਤੀ ਸਾਲ